ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
CD batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries, Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 7 ਦਿਨ ਉਪਲਬਧ ਹਨ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ। ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਸੁਖਵਿੰਦਰ ਸਿੰਘ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-6500 ਤੇ ਜਾਂ 1300-886-518। ਪਤਾ ਨੋਟ ਕਰੋ 168 ਮੈਡਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵੀ ਵਿਜ਼ਿਟ ਕਰੋ mmcpa.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923030।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ। ਦੋਸਤੋ, ਮੈਂ ਹਰਿਸ਼ ਗੁਲਾਟੀ ਤੇ ਅੱਜ ਪ੍ਰੋਗਰਾਮ ਸ਼ੁਰੂ ਕਰ ਰਿਹਾ ਮਾਈਗ੍ਰੇਸ਼ਨ ਮੈਟਰਸ। ਅੱਜ ਦੇ ਇਸ ਪ੍ਰੋਗਰਾਮ ਵਿਚ ਸਾਥ ਦੇਣਗੇ ਏਜਾਜ਼ ਖਾਨ ਸਾਹਿਬ ਸਿਡਨੀ ਤੋਂ, ਔਰ ਆਪ ਜੀ ਵੀ ਇਸ ਪ੍ਰੋਗਰਾਮ ਵਿਚ ਸਾਥ ਦੇ ਸਕਦੇ ਹੋ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਹੈ ਸਾਡਾ ਈਮੇਲ ਪਤਾ, ਔਰ ਸਾਡਾ ਵਟਸਐਪ ਦਾ ਨੰਬਰ, ਸੋਰੀ ਸਾਡਾ ਟੈਲੀਗ੍ਰਾਮ ਦਾ ਨੰਬਰ ਵੀ ਆਪ ਜੀ ਨੋਟ ਕਰ ਲਵੋ, 00111 ਹੈ ਸਾਡਾ ਕੋਡ ਭਾਰਤ ਦਾ, ਔਰ ਇਸ ਤੋਂ ਬਾਅਦ 7508014499 ਸਾਡਾ ਟੈਲੀਗ੍ਰਾਮ ਦਾ ਨੰਬਰ। ਸੋ ਆਪ ਜੀ ਜ਼ਰੂਰ ਪ੍ਰੋਗਰਾਮ ਦੇ ਵਿਚ ਭਾਗ ਲੈ ਸਕਦੇ ਹੋ, ਔਰ ਵਿਸ਼ੇ ਦੇ ਬਾਰੇ ਡਿਟੇਲ ਦੇ ਵਿਚ ਗੱਲ ਕਰਦੇ ਹਾਂ। ਪਹਿਲਾਂ ਆਪਾਂ ਏਜਾਜ਼ ਖਾਨ ਸਾਹਿਬ ਨੂੰ ਜ਼ਰੂਰ ਜੀ ਆਇਆਂ ਕਹਿ ਦਈਏ। ਖਾਨ ਸਾਹਿਬ ਜੀ ਆਇਆਂ ਨੂੰ ਨਮਸਕਾਰ, ਅਦਾਬ, ਸਲਾਮ।
ਥੈਂਕ ਯੂ ਫਾਰ ਹੈਵਿੰਗ ਮੀ
ਜੀ। ਏਜਾਜ਼ ਸਾਹਿਬ, ਅਸੀਂ ਆਪਣੇ ਦੋਸਤਾਂ ਨੂੰ ਸਾਰਿਆਂ ਤੋਂ ਪਹਿਲਾਂ ਵਿਸ਼ੇ ਦੇ ਮੁਤਲਕ ਜਾਣਕਾਰੀ ਦਈਏ, ਔਰ ਇਸ ਦਾ ਕੀ ਕਾਰਨ ਹੈ ਕਿ ਅੱਜ ਸਾਨੂੰ ਅਜਿਹਾ ਵਿਸ਼ਾ ਚੁਣਨਾ ਪਿਆ। ਜਿਨ੍ਹਾਂ ਦੋਸਤਾਂ ਨੇ ਲਾਸਟ ਵੀਕ ਸਾਡਾ ਪ੍ਰੋਗਰਾਮ ਸੁਣਿਆ ਹੋਏਗਾ ਉਹਨਾਂ ਨੂੰ ਯਾਦ ਹੋਏਗਾ ਕਿ ਅਸੀਂ ਕਾਮਨੀ ਦੀਆਂ ਗੋਲੀਆਂ ਤੇ ਵੀ ਥੋੜੀ ਜਿਹੀ ਚਰਚਾ ਕੀਤੀ ਸੀ, ਪਰ ਅੱਜ ਦਾ ਪ੍ਰੋਗਰਾਮ ਟੋਟਲੀ ਹੀ ਇਸ ਚੀਜ਼ ਤੇ ਅਸੀਂ ਰੱਖਿਆ ਹੈ ਕਿ ਕਾਮਨੀ ਦੀਆਂ ਗੋਲੀਆਂ ਦੀ ਦੁਰਵਰਤੋਂ ਹੋ ਰਹੀ ਹੈ, ਕਾਹਦੇ ਵਾਸਤੇ ਹਨ, ਕਿਵੇਂ ਹੋ ਰਿਹਾ ਹੈ। ਔਰ ਅਜਾਜ਼ ਸਾਹਿਬ, ਅਕਸਰ ਅਸੀਂ ਇਹ ਦੇਖਦੇ ਹਾਂ ਕਿ ਕਿਸੇ ਸਮੱਸਿਆ ਤੇ ਗੱਲ ਕੀਤੀ ਜਾਂਦੀ ਹੈ ਪਰ ਉਹਦੇ ਹੱਲ ਦੇ ਬਾਰੇ ਜਿਹੜੇ ਪ੍ਰਸ਼ਨ ਚਿੰਨ ਉਹ ਕਈ ਵਾਰੀ ਲੱਗੇ ਰਹਿ ਜਾਂਦੇ ਨੇ, ਪਰ ਅੱਜ ਅਸੀਂ ਇਸ ਦੇ ਹੱਲ ਦੇ ਬਾਰੇ ਖਾਸ ਤੌਰ ਤੇ ਚਰਚਾ ਕਰਾਂਗੇ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਕਾਮਨੀ ਦੀਆਂ ਗੋਲੀਆਂ ਦੇ ਬਾਰੇ ਗੱਲ ਕਰੀਏ ਕਿ ਇਹ ਕੀ ਹਨ ਔਰ ਇਹਦੀ ਕੀ ਲੋੜ ਹੈ। ਸੋ ਥੋੜੀ ਜਿਹੀ ਗੱਲਬਾਤ ਦੀ ਸ਼ੁਰੂਆਤ ਕਰ ਲਈਏ, ਫਿਰ ਆਪਾਂ ਹੋਰ ਜਾਣਕਾਰੀ ਦਿੰਦੇ ਹਾਂ ਦੋਸਤਾਂ ਨੂੰ। ਜੀ ਜੀ ਸਰ,
ਜਿਹੜੀ ਮੇਰੀ ਇਨਫੋਰਮੇਸ਼ਨ ਹੈ ਜੀ, ਉਹ ਤੇ ਇਹ ਵੇ ਕੇ ਗੋਲੀਆਂ ਜਿਹੜੀਆਂ ਨੇ ਇੰਡੀਆ ਦੇ ਵਿਚ ਦਿੱਤੀਆਂ ਜਾਂਦੀਆਂ ਨੇ ਗੋਡੇ ਗਿੱਟਿਆਂ ਦੀਆਂ ਦਰਦਾਂ ਵਾਸਤੇ, ਜਾਂ ਸਿਆਣੇ ਬੰਦਿਆਂ ਨੂੰ, ਉਹਨਾਂ ਜਿਹਨਾਂ ਨੂੰ ਕੋਈ ਜਿਸਮਾਨੀ ਪੀੜ ਹੋਵੇ ਉਹਨੂੰ ਕਿਓਰ ਕਰਨ ਵਾਸਤੇ ਇਹ ਗੋਲੀਆਂ ਜਿਹੜੀਆਂ ਨੇ ਉਹ ਲੈਂਦੇ ਨੇ ਲੋਕ। ਅਦਰਵਾਈਜ਼ ਇਹਦਾ ਜਿਹੜਾ ਦੂਸਰੇ ਹੱਲ ਕੱਢ ਲਏ ਨੇ, ਕਿਉਂਕਿ ਇਹਦੇ ਵਿਚ ਅਫਿਊਨ ਦੀ ਜਿਹੜੀ ਜਿਹੜੀ ਸਬਸਟੈਂਸ ਆ ਉਹ ਜ਼ਿਆਦਾ ਵਾ, ਤੇ ਇਸ ਵਾਸਤੇ ਇਹ ਹੈ ਕਿ ਇਹਨੂੰ ਖਾਣ ਤੋਂ ਬਾਅਦ ਜਿਹੜੇ ਨੇ ਉਹ ਬੰਦੇ ਜਿਹੜੇ ਸਕੂਨ ਮਹਿਸੂਸ ਕਰਦੇ ਨੇ। ਸਕੂਨ ਐਕਚੁਲੀ ਉਹ ਜਿਹੜਾ ਪੇਨ ਆ ਉਹਦਾ ਇਲਾਜ ਨਹੀਂ ਹੁੰਦਾ, ਬਲਕਿ ਇਹ ਚੂੰਕਿ ਉਹ ਅਫਿਊਨ ਦਾ ਜਿਹੜਾ ਅਸਰ ਹੈ ਬਾਡੀ ਦੇ ਉੱਤੇ ਬੰਦੇ ਨੂੰ ਰਿਲੈਕਸ ਕਰਨ ਵਾਲਾ, ਉਹ ਉਹਦੇ ਉੱਤੇ ਹੋ ਜਾਂਦਾ ਹੈ, ਤੇ ਉਹਦੀ ਵਜ੍ਹਾ ਨਾਲ ਉਹ ਵਕਤੀ ਤੌਰ ਤੇ ਆਪਣੇ ਪੇਨ ਤੋਂ ਰਿਲੀਫ ਨੂੰ ਮਹਿਸੂਸ ਕਰਦੇ ਨੇ। ਲੇਕਿਨ ਇਹਨੂੰ ਫਿਰ ਅੱਗੋਂ ਅਬਿਊਜ਼ ਕਰਨ ਵਾਲੇ ਜਿਹੜੇ ਨੇ ਸਾਡੀ ਕਮਿਊਨਿਟੀ ਦੇ ਵਿਚ ਵੀ ਬੰਦੇ ਹੈਗੇ ਆ ਜਿਹਨਾਂ ਨੇ ਫਿਰ ਇਹਦਾ ਹੋਰ ਫਾਇਦਾ ਚੁੱਕਿਆ, ਜਾਂ ਫਾਇਦਾ ਆਪਣੇ ਵੱਲੋਂ ਉਹਨਾਂ ਨੇ ਫਾਇਦਾ ਚੁੱਕਿਆ ਲੇਕਿਨ ਅਲਟੀਮੇਟਲੀ ਨੁਕਸਾਨ ਕੀਤਾ ਆਪਣੀ ਬਾਡੀ ਦੇ ਨਾਲ ਉਹਨਾਂ ਨੇ।
ਜੀ ਬਿਲਕੁਲ ਬਿਲਕੁਲ। ਔਰ ਅਜਾਜ਼ ਸਾਹਿਬ, ਆਪਣੇ ਦੋਸਤਾਂ ਨੂੰ ਪਹਿਲਾਂ ਹੋਰ ਜ਼ਿਆਦਾ ਡਿਟੇਲ ਦੇ ਵਿਚ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਡਿਸਕਲੇਮਰ ਦੇਣਾ ਜ਼ਰੂਰੀ ਹੈ ਕਿ ਅੱਜ ਕਿਉਂਕਿ ਸਾਡੀ ਗੱਲਬਾਤ ਦਾ ਵਿਸ਼ਾ ਨੇ ਕਾਮਨੀ ਦੀਆਂ ਗੋਲੀਆਂ, ਔਰ ਸਾਡੀ ਗੱਲਬਾਤ ਵਿਚ ਕੁਝ ਅਜਿਹੇ ਸ਼ਬਦ ਆ ਸਕਦੇ ਨੇ ਜਿਨ੍ਹਾਂ ਦਾ ਕਿ ਕੁਝ ਕੁ ਲੋਕਾਂ ਨੂੰ ਜਾਂ ਖਾਸ ਤੌਰ ਤੇ ਬੀਬੀਆਂ ਰਾਣੀਆਂ ਨੂੰ ਵੀ ਇਤਰਾਜ਼ ਹੋ ਸਕਦਾ ਕਿ ਅਜਿਹੇ ਸ਼ਬਦ ਰੇਡੀਓ ਤੇ ਵਰਤੇ ਜਾ ਰਹੇ, ਪਰ ਸਾਡੀ ਮਜਬੂਰੀ ਹੈ ਜੀ, ਕਿਉਂਕਿ ਅੱਜ ਜੋ ਜਿਸ ਪਰਪਜ਼ ਵਾਸਤੇ ਇਹ ਦਵਾਈ ਹੈ ਔਰ ਕਿਸ ਚੀਜ਼ ਵਾਸਤੇ ਇਹ ਵਰਤੀ ਜਾ ਰਹੀ ਹੈ ਉਹਦੇ ਵਾਸਤੇ ਸਾਨੂੰ ਥੋੜਾ ਤਫਸੀਲ ਚ ਗੱਲ ਕਰਨੀ ਪੈ ਸਕਦੀ ਹੈ। ਹਾਲਾਂਕਿ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਅਜਿਹੇ ਸ਼ਬਦਾਂ ਤੋਂ ਪਰਹੇਜ ਕੀਤਾ ਜਾਏ, ਪਰ ਅਗਰ ਕੋਈ ਅਜਿਹੇ ਸ਼ਬਦ ਆਉਂਦੇ ਨੇ ਤਾਂ ਉਹਨਾਂ ਨੂੰ ਇੱਕ ਗੱਲਬਾਤ ਦਾ ਜ਼ਰੂਰੀ ਹਿੱਸਾ ਮੰਨ ਕੇ ਸਵੀਕਾਰ ਕੀਤਾ ਜਾਣਾ ਚਾਹੀਦਾ। ਸੋ ਜਿੰਨੀ ਕੁ ਮੈਂ ਇਹਦੇ ਬਾਰੇ ਖੋਜ ਕੀਤੀ ਹੈ ਨਾ ਜੀ ਅਜਾਜ ਸਾਹਿਬ, ਇਹਨਾਂ ਕਾਮਨੀ ਗੋਲੀਆਂ ਦਾ ਅਸਲ ਨਾਮ ਹੈਗਾ ਜੀ ਕਾਮਨੀ ਵਰਦਾਵਨ ਰਸ, ਔਰ ਇਹ ਐਕਚੁਲੀ ਇੱਕ ਆਯੁਰਵੈਦਿਕ ਦਵਾਈ ਹੈ ਜਿਹਦੇ ਵਿੱਚ ਕਾਫੀ ਹਰਬਲ ਤੇ ਖਣਿਜ ਤੱਤ ਪਾਏ ਜਾਂਦੇ ਨੇ, ਔਰ ਇਸ ਦੀ ਵਰਤੋਂ ਉੱਤਰ ਭਾਰਤ ਦੇ ਵਿੱਚ ਕੀਤੀ ਜਾਂਦੀ ਹੈ, ਇਲਾਜ ਵਿਧੀਆਂ ਦੇ ਵਿੱਚ ਕਾਫੀ ਕੀਤੀ ਜਾਂਦੀ ਹੈ, ਔਰ ਆਪ ਜੀ ਨੇ ਵੀ ਜ਼ਿਕਰ ਕੀਤਾ ਹੈ ਇਹਦੀ ਵਰਤੋਂ ਦਾ, ਔਰ ਖਾਸ ਤੌਰ ਤੇ ਜਿਹੜਾ ਇਸ ਦਾ ਗਲਤ ਇਸਤੇਮਾਲ ਹੋ ਰਿਹਾ ਉਹ ਹੋ ਰਿਹਾ ਕਿ ਕਾਮ ਉਤੇਜਨਾ ਨੂੰ ਵਧਾਉਣ ਵਾਸਤੇ, ਬਲਕਿ ਕੁਝ ਕੁ ਅਜਿਹੀਆਂ ਪ੍ਰੋਬਲਮਸ ਵੀ ਹਨ ਮਰਦਾਂ ਦੇ, ਕੁਝ ਕੁ ਯੌਨ ਵਿਕਾਰ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਿ ਤਕਰੀਬਨ 20-30% ਮਰਦਾਂ ਤੇ ਇਹ ਗੋਲੀਆਂ ਆਪਣਾ ਪ੍ਰਭਾਵ ਪਾ ਸਕਦੀਆਂ ਨੇ, ਯਾਨੀ ਕਿ ਪੋਜ਼ਿਟਿਵ ਰਿਜ਼ਲਟ ਦੇ ਸਕਦੀਆਂ ਨੇ। ਇਹਨਾਂ ਦੇ ਵਿੱਚ ਖਾਸ ਤੌਰ ਤੇ ਪ੍ਰੀਮੈਚੁਰ ਇੰਜੈਕੁਲੇਸ਼ਨ ਤੇ ਕੁਝ ਹੋਰ ਬਿਮਾਰੀਆਂ ਨੇ ਜਿਨ੍ਹਾਂ ਚ ਕਿ ਇਰੈਕਟਾਈਲ ਡਿਸਫੰਕਸ਼ਨ ਭਾਵ ਸ਼ਿਥਲਤਾ, ਇਹੋ ਜਿਹੀਆਂ ਕੁਝ ਬਿਮਾਰੀਆਂ ਨੇ ਜਿਨ੍ਹਾਂ ਦੇ ਵਾਸਤੇ ਕਿ ਡਾਕਟਰੀ ਦੇਖ ਰੇਖ ਦੇ ਵਿੱਚ ਇਹਨਾਂ ਦਾ ਵਧੀਆ ਰਿਜ਼ਲਟ ਵੀ ਸਾਹਮਣੇ ਆਉਂਦਾ, ਔਰ ਹੋਰ ਵੀ ਕਾਫੀ ਸਾਰੀਆਂ ਆਦਮੀਆਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਵਿੱਚ ਕਿ ਇਹ ਗੋਲੀਆਂ ਬਣਾਉਣ ਵਾਲੀ ਕੰਪਨੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ। ਐਕਚੁਅਲੀ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨਹੀਂ ਜਿਨ੍ਹਾਂ ਦਾ ਕਿ ਸੰਬੰਧ ਸਰੀਰ ਦੇ ਨਾਲ ਹੋਵੇ, ਮਾਨਸਿਕ ਅਵਸਥਾ ਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਸੰਬੰਧ ਹੁੰਦਾ ਜੀ, ਪਰ ਲੋਕ ਇਹਨਾਂ ਬਿਮਾਰੀਆਂ ਕਰਕੇ ਵੀ ਇਸ ਗੋਲੀਆਂ ਨੂੰ ਵਰਤਦੇ ਨੇ। ਮਾਫੀ ਚਾਹਾਂਗਾ, ਮੈਨੂੰ ਇੱਕ ਦੋ ਨਾਮ ਲੈਣੇ ਪੈਣਗੇ, ਸ਼ਿਖਰ ਪਤਨ ਹੋ ਗਿਆ ਜਾਂ ਫਿਰ ਚਲੋ ਮੈਂ ਬਸ ਇੱਕ ਇਸ਼ਾਰਾ ਕਾਫੀ ਹੈ ਜੀ, ਇਹੋ ਜਿਹੇ ਬਿਮਾਰੀਆਂ ਵਾਸਤੇ ਵੀ ਲੋਕ ਇਹਨਾਂ ਗੋਲੀਆਂ ਨੂੰ ਵਰਤਦੇ ਨੇ, ਜਦੋਂ ਕਿ ਇਹਨਾਂ ਪ੍ਰੋਬਲਮਸ ਦਾ ਸਿੱਧਾ ਸੰਬੰਧ ਮਾਨਸਿਕ ਅਵਸਥਾ ਦੇ ਨਾਲ ਹੁੰਦਾ ਹੈ। ਪਰ ਜੈ ਸਾਹਿਬ ਭਾਰਤ ਦੇ ਵਿੱਚ ਮੈਂ ਬਹੁਤ ਵਾਰੀ ਦੇਖਿਆ ਕਿ ਸੜਕਾਂ ਦੇ ਕਿਨਾਰੇ ਟੈਂਟ ਲਾ ਕੇ ਬੈਠੇ ਹੁੰਦੇ ਨੇ ਕੁਝ ਆਪੂ ਬਣੇ ਵੈਦ ਜਾਂ ਹਕੀਮ, ਕਿ ਪਾਕਿਸਤਾਨ ਚ ਵੀ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਇਹੋ ਜਿਹੀਆਂ ਦਵਾਈਆਂ ਵੇਚਦੇ ਨੇ ਅਫੀਮ ਵਾਲੀਆਂ ਦਵਾਈਆਂ?
ਹਾਂਜੀ ਹਾਂਜੀ, ਇਹ ਦੇਖੋ ਜੀ ਪੰਜਾਬ ਤੇ ਸਾਡਾ ਜਿਹੜਾ ਨਾ ਉਹ ਸਾਂਝਾ ਹੀ ਹੈ, ਉਹਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਵੀ ਤਕਰੀਬਨ ਸਾਂਝੀਆਂ ਹੀ ਨੇ। ਹੁਣ ਤਾਂ ਬਹੁਤ ਘੱਟ ਗਿਆ, ਲੇਕਿਨ ਇਹ ਪਹਿਲੇ ਕਿਸੇ ਟਾਈਮ ਤੇ ਮੇਲਿਆਂ ਦੇ ਉੱਤੇ ਜਾਂ ਇਸ ਤਰ੍ਹਾਂ ਦੇ ਪੀਰ ਫਕੀਰ ਜਾਲੀ ਪੀਰ ਫਕੀਰ ਹੁੰਦੇ ਸਨ ਤੇ ਉਹ ਇੰਨੀਆਂ ਲੈ ਕੇ ਬੈਠੇ ਹੁੰਦੇ ਸਨ, ਜਿਹੜੀਆਂ ਸੀ ਉਹ ਹਮੇਸ਼ਾ ਇਸੇ ਟੋਪਿਕ ਤੇ ਹੁੰਦੀਆਂ ਸੀ ਕਿ ਜੀ ਇਹ ਗੋਲੀਆਂ ਖਾਓ ਤੇ ਤੁਹਾਨੂੰ ਇਹ ਫਾਇਦਾ ਹੋਏਗਾ ਤੇ ਇਹ ਫਾਇਦਾ ਹੋਏਗਾ, ਲੇਕਿਨ ਇਹ ਕਿ ਇਹਨਾਂ ਦਾ ਕੋਈ ਸਾਇੰਟਿਫਿਕ ਪ੍ਰੂਫ ਕੋਈ ਨਹੀਂ, ਬਸ ਇੱਕ ਭੇਟ ਚਾਲ ਹੁੰਦੀ ਹੈ, ਇੱਕ ਬੰਦਾ ਕੁਛ ਕਰ ਰਿਹਾ ਤੇ ਦੂਸਰਾ ਬੰਦਾ ਉਹਨੂੰ ਵੇਚ ਕੇ ਉਹ ਵੀ ਕਰਨ ਲੱਗ ਪੈਂਦਾ ਇਹ ਜਾਣਿਓ ਬਗੈਰ ਕਿ ਵੀ ਇਹਦਾ ਉਹਦੀ ਬਾਡੀ ਤੇ ਜਾਂ ਉਹਦੀ ਹੈਲਥ ਦੇ ਉੱਤੇ ਕੀ ਅਸਰ ਹੋ ਸਕਦਾ,
ਕੀ ਅਸਰ ਪਏਗਾ ਜੀ। ਔਰ ਇੱਕ ਇਸ ਦਾ ਕਾਰਨ ਅਜਾਜ ਸਾਹਿਬ ਮੈਨੂੰ ਇਹ ਲੱਗਦਾ ਕਿ ਅਜਿਹੇ ਨੀਮ ਹਕੀਮ ਕੋਲ ਜਾਂ ਫਿਰ ਜਿਹੜੇ ਟੈਂਟਾਂ ਲਾ ਕੇ ਬੈਠੇ ਹੁੰਦੇ ਨੇ ਇਹਨਾਂ ਦਾ ਕੋੜਾ ਕੋਈ ਅਤਾ ਪਤਾ ਹੁੰਦਾ, ਔਰ ਜਿਹੜਾ ਕੋਈ ਬੰਦਾ ਮਰੀਜ਼ ਹੁੰਦਾ ਇਹੋ ਜਿਹੀਆਂ ਬਿਮਾਰੀਆਂ ਦੇ ਜਿਨ੍ਹਾਂ ਦਾ ਕਿ ਆਪਾਂ ਇਸ਼ਾਰਾ ਦਿੱਤਾ ਹੈ ਤੇ ਉਹਨਾਂ ਕੋਲ ਜਾਂਦਾ ਹੈ, ਉਹਨਾਂ ਤੋਂ ਵਾਪਿਸ ਆ ਜਾਂਦਾ ਕਿਉਂਕਿ ਉਸ ਨੂੰ ਉੱਥੇ ਕੋਈ ਦੇਖ ਨਹੀਂ ਰਿਹਾ ਹੁੰਦਾ, ਸੋ ਸ਼ਰਮ ਦੇ ਕਰਕੇ ਵੀ ਉਹ ਕਿਸੇ ਚੰਗੇ ਡਾਕਟਰ ਕੋਲ ਜਾਂ ਸਪੈਸ਼ਲਿਸਟ ਕੋਲ ਜਾਣ ਚ ਗੁਰੇਜ਼ ਕਰਦੇ ਨੇ।
ਬਿਲਕੁਲ, ਇਹ ਕਲਚਰਲ ਰੀਜ਼ਨ ਹੈ ਨਾ ਜੀ ਕਿ ਸਾਡੀਆਂ ਜਿਹੜੀਆਂ ਬਿਮਾਰੀਆਂ ਕੁਛ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਕਿਉਰੇਬਲ ਨੇ, ਉਹ ਕਿਸੇ ਵੀ ਡਾਕਟਰ ਕੋਲ ਚਲੇ ਜਾਓ, ਈਵਨ ਜਨਰਲ ਪ੍ਰੈਕਟੀਸ਼ਨਰ ਜਿਹੜਾ ਹੈ ਉਹ ਸਪੈਸ਼ਲਿਸਟ ਕੋਲ ਵੀ ਜਾਣ ਦੀ ਲੋੜ ਨਹੀਂ, ਉਹਦੇ ਨਾਲ ਅਗਰ ਡਿਸਕਸ ਕੀਤਾ ਜਾਵੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੇ ਹੀ ਉਹ ਪ੍ਰਾਇਮਰੀ ਕੇਅਰ ਚ ਰਿਜ਼ੋਲਵ ਹੋ ਸਕਦੀਆਂ ਨੇ। ਲੇਕਿਨ ਕਿਉਂਕਿ ਇਹ ਸਾਡਾ ਕਲਚਰ ਹੈ ਕਿ ਵੀ ਅਸੀਂ ਚੀਜ਼ਾਂ ਜਿਹੜੀਆਂ ਨੇ ਉਹ ਛੁਪਾਉਂਦੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਵੀਕ ਨਹੀਂ ਦਿਖਾਉਣਾ ਚਾਹੁੰਦੇ, ਅਸੀਂ ਆਪਣੇ ਆਪ ਨੂੰ ਹਮੇਸ਼ਾ ਸਟਰੋਂਗ ਹੀ ਦਿਖਾਉਣਾ ਹੈ, ਤੇ ਉਹ ਇਸ ਚੀਜ਼ ਦੇ ਪਿੱਛੇ ਫਿਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਜ਼ਿਆਦਾ ਸੀਰੀਅਸ ਹੋ ਜਾਂਦੀਆਂ ਨੇ। ਪਹਿਲਾਂ ਤੇ ਸਟਾਰਟਿੰਗ ਚ ਹੀ ਕਿਉਂਕਿ ਡਿਸਕਸ਼ਨ ਨਹੀਂ ਹੁੰਦੀ ਉਹਦੇ ਤੇ, ਉਹ ਤੇ ਐਜੂਕੇਸ਼ਨ ਨਹੀਂ ਹੁੰਦੀ, ਦੇਖੋ ਨਾ ਹੁਣ ਅਸੀਂ ਡਿਸਕਸ ਕਰਨਾ ਚਾਹ ਰਹੇ ਹਾਂ ਔਰ ਬਹੁਤ ਸਾਰੇ ਬੰਦਿਆਂ ਦਾ ਪ੍ਰੋਬਲਮ ਹੋਏਗਾ, ਲੇਕਿਨ ਅਸੀਂ ਡਿਸਕਸ ਕਰ ਨਹੀਂ ਰਹੇ, ਅਸੀਂ ਪਹਿਲਾਂ ਸਾਨੂੰ ਦੇਣਾ ਪਿਆ ਕਿਤੇ ਸਾਡੀਆਂ ਬੇਬੀਆਂ ਮਾਇੰਡ ਨਾ ਕਰ ਜਾਣ, ਕਿਤੇ ਸਾਡੇ ਭਰਾ ਮਾਇੰਡ ਨਾ ਕਰ ਜਾਣ, ਲੇਕਿਨ ਇਸ਼ੂ ਇਹ ਵੇ ਕਿ ਐਜੂਕੇਸ਼ਨ ਜਦੋਂ ਤੱਕ ਨਾ ਹੋਏਗੀ, ਜਦੋਂ ਤੱਕ ਅਵੇਅਰਨੈਸ ਨਹੀਂ ਹੋਏਗੀ ਇਸ ਦੇ ਬਾਰੇ ਦੇ ਵਿੱਚ, ਉਦੋਂ ਤੱਕ ਅਸੀਂ ਇਹਦਾ ਇਲਾਜ ਨਹੀਂ ਕੱਢ ਪਾਵਾਂਗੇ।
ਜੀ ਜੀ ਜੀ,
ਹੁਣ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਇਹਦੀ ਅਵੇਅਰਨੈਸ ਹੋਵੇ, ਅਵੇਅਰਨੈਸ ਹੋਵੇ ਕਿ ਵੀ ਜੋ ਵੀ ਤੁਹਾਡਾ ਛੋਟਾ ਮੋਟਾ ਪ੍ਰੋਬਲਮ ਹੈ ਇਹ ਇਹ ਗੋਲੀਆਂ ਆਪੇ ਇਸਤੇਮਾਲ ਕਰਨ ਦੇ ਨਾਲ ਉਹ ਪ੍ਰੋਬਲਮ ਦੂਰ ਨਹੀਂ ਹੋਣੇ। ਦੁਨੀਆਂ ਦੇ ਉਸ ਮੁਲਕ ਦੇ ਵਿੱਚ ਰਹਿਣ ਡੇ ਆ ਜਿੱਥੇ ਟੈਕਨੋਲੋਜੀ ਐਂਡ ਮੈਡੀਕਲ ਸਾਇੰਸ ਨੇ ਬਹੁਤ ਜ਼ਿਆਦਾ ਐਡਵਾਂਸ ਹੈ, ਔਰ ਇੱਥੇ ਮੇ ਬੀ ਇਹਦਾ ਕੋਈ ਛੋਟਾ ਜਿਹਾ ਤੁਹਾਡੀ ਕੋਈ ਛੋਟੀ ਜਿਹੀ ਪ੍ਰੋਬਲਮ ਦਾ ਛੋਟਾ ਜਿਹਾ ਇਲਾਜ ਹੋਵੇ, ਲੇਕਿਨ ਤੁਸੀਂ ਇਹਨਾਂ ਗੋਲੀਆਂ ਤੇ ਰਿਲਾਈ ਕਰਕੇ ਜਾਂ ਇਹਨਾਂ ਦੀ ਇਹਨਾਂ ਦਾ ਅਬਿਊਜ਼ ਕਰਕੇ ਤੁਸੀਂ ਆਪਣੇ ਆਪ ਨੂੰ ਦੂਸਰੇ ਹੋਰ ਬਿਮਾਰੀਆਂ ਦੇ ਵਿੱਚ ਮੁਬਤਲਾ ਕਰ ਰਹੇ ਹੋ ਕਿ ਜਿਹੜੀ ਕੋਈ ਚੰਗੀ ਗੱਲ ਨਹੀਂ ਹੈ
ਜੀ। ਬਿਲਕੁਲ। ਔਰ ਅਜਾਜ਼ ਸਾਹਿਬ, ਜਿਹੜੇ ਕਿ ਕੰਪਨੀ ਇਸ ਨੂੰ ਬਣਾਉਂਦੀ ਹੈ ਕਾਮਨੀ ਵਰਦਾਵਨ ਰਸ ਨੂੰ, ਇਹਦੇ ਵਿੱਚ ਅਫੀਮ ਦੀ ਮਾਤਰਾ ਪਾਈ ਜਾਂਦੀ ਹੈ, ਆਪ ਜੀ ਨੇ ਜ਼ਿਕਰ ਕੀਤਾ ਹੈ, ਔਰ ਇਹ ਉੱਤਰ ਭਾਰਤ ਦੇ ਮਸ਼ਹੂਰ ਹਸਪਤਾਲ PGI ਨੇ ਇੱਕ ਸਟੱਡੀ ਕੀਤੀ ਸੀ, ਔਰ ਉਹਦੇ ਵਿੱਚ ਦੱਸਿਆ ਕਿ 107 ਮਿਲੀਗ੍ਰਾਮ ਸ਼ੁੱਧ ਅਫੀਮ ਪਾਈ ਜਾਂਦੀ ਹੈ ਜੀ ਇਸ ਗੋਲੀ ਦੇ ਵਿੱਚ, 107 ਮਿਲੀਗ੍ਰਾਮ।
ਇਹੀ ਤੇ ਪ੍ਰੋਬਲਮ ਹੈ,
ਇਹੀ ਪ੍ਰੋਬਲਮ ਹੈ,
ਇਹੀ ਪ੍ਰੋਬਲਮ ਹੈ ਕਿ ਅਫੀਮ ਦੀ ਇੱਕ ਜਿਹੜੀ ਖਾਸ ਮਿਕਦਾਰ ਹੈ, ਚਲੋ ਜੀ ਕੁਛ ਸ਼ਾਇਦ ਬਾਡੀ ਵਾਸਤੇ ਹਾਲੇ ਤੱਕ ਮੇਰੇ ਤੇ ਨੌਲੇਜ ਵਿੱਚ ਇਹ ਗੱਲ ਨਹੀਂ ਆਈ ਕਿ ਅਫੀਮ ਖਾਣ ਦੇ ਨਾਲ ਕਿਸੇ ਬਿਮਾਰੀ ਦਾ ਕਿਉਰ ਹੋ ਜਾਂਦਾ ਹੈ, ਲੇਕਿਨ ਅਫਕੋਰਸ ਅਫੀਮ ਇਸਤੇਮਾਲ ਹੁੰਦੀ ਹੈ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ, ਲੇਕਿਨ ਅਗਰ ਉਹਦੀ ਮਿਕਦਾਰ ਇਸ ਕਦਰ ਹੋ ਜਾਵੇ ਜਿਵੇਂ ਤੁਸੀਂ ਦੱਸਦੇ ਪਏ ਕਿ 100 ਮਿਲੀ ਤੋਂ ਜ਼ਿਆਦਾ ਉਹਦੀ ਮਿਕਦਾਰ ਇਹਦੇ ਵਿੱਚ ਯੂਜ਼ ਹੁੰਦੀ ਹੈ, ਫਿਰ ਮੇਰਾ ਮਤਲਬ ਸਾਈਨ ਆਫ ਵਰੀ ਐਂਡ ਕਿ ਵੀ ਇੰਨੀ ਮਿਕਦਾਰ ਦੇ ਨਾਲ ਅਫੀਮ ਯੂਜ਼ ਕਰਕੇ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਹਦਾ ਸਿਹਤ ਉੱਤੇ ਕੋਈ ਪੋਜ਼ਿਟਿਵ ਇਫੈਕਟ ਹੋਏਗਾ ਕਿ ਨੈਗੇਟਿਵ ਇਫੈਕਟ ਹੋਏਗਾ, ਕਿਉਂਕਿ ਇਸ ਪੋਜ਼ਿਟਿਵ ਐਂਡ ਨੈਗੇਟਿਵ ਇਫੈਕਟ ਦੇ ਉੱਤੇ ਹਾਲੇ ਤੱਕ ਕੋਈ ਸਟੱਡੀ ਨਹੀਂ ਹੋਈ ਇੱਥੇ ਆਸਟ੍ਰੇਲੀਆ ਦੇ ਵਿੱਚ। ਮੈਂ ਤੇ ਇਹ ਸਮਝਦਾ ਕਿ ਆਸਟ੍ਰੇਲੀਆ ਦੇ ਵਿੱਚ ਤੇ ਹਾਲੇ ਇਹਨਾਂ ਗੋਲੀਆਂ ਨੂੰ ਇੰਪੋਰਟ ਕਰਨ ਦੀ ਅਪਰੂਵਲ ਵੀ ਨਹੀਂ ਹੋਈ, ਅਗਰ ਇਹਨਾਂ ਨੇ TGA ਜਿਹੜਾ ਆਸਟ੍ਰੇਲੀਆ ਦਾ ਅਥਾਰਟੀ ਹੈ, ਜਦੋਂ ਮੈਡੀਸਨ ਇੱਥੇ ਤੁਸੀਂ ਲੈ ਕੇ ਆਉਣੀ ਹੋਵੇ ਜਾਂ ਵੇਚਣੀ ਹੋਵੇ ਇਸ ਕੰਟਰੀ ਚ ਕਿਤੇ ਬਾਹਰ ਦੇ ਕੰਟਰੀ ਤੋਂ, ਤੇ ਉਹ ਬਹੁਤ ਉਹਦੇ ਸਖ਼ਤ ਸਟੈਂਡਰਡ ਨੇ ਜਿਹੜੇ ਕਿ ਤੁਹਾਨੂੰ ਉਹ ਪਾਰ ਕਰਨੇ ਪੈਂਦੇ ਨੇ, ਔਰ ਫਿਰ ਉਹ ਤੋਂ ਬਾਅਦ ਉਹ ਗੋਲੀਆਂ ਜਿਹੜੀਆਂ ਨੇ ਜਾਂ ਉਹ ਮੈਡੀਸਨ ਅਪਰੂਵ ਹੋ ਕੇ ਉਹ ਕੈਮਿਸਟ ਵੇਖਦੀ ਹੈ, ਔਰ ਉਹ ਕੈਮਿਸਟ ਵਾਲੇ ਜਿਹੜੇ ਨੇ ਉਹ ਜਨਰਲ ਪ੍ਰੈਕਟੀਸ਼ਨਰ ਜਿਹੜਾ ਡਾਕਟਰ ਹੁੰਦਾ ਉਹਦੀ ਪ੍ਰਿਸਕ੍ਰਿਪਸ਼ਨ ਤੋਂ ਬਗੈਰ ਉਹ ਸੇਲ ਨਹੀਂ ਕਰ ਸਕਦੇ। ਇਹ ਜਿਹੜੀਆਂ ਗੋਲੀਆਂ ਨੇ ਇਹ ਵਿਕਦੀਆਂ ਪਈਆਂ ਨੇ ਗਰੋਸਰੀ ਸ਼ਾਪ ਦੇ ਉੱਤੇ, ਜਿਹਦਾ ਇਹ ਮਤਲਬ ਹੋਇਆ ਕਿ ਵੀ ਇਹਨਾਂ ਨੇ ਆਸਟ੍ਰੇਲੀਆ ਦੀ ਅਥਾਰਟੀਜ਼ ਨੂੰ ਬਾਈਪਾਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਮਗਲ ਹੋ ਕੇ ਇਹ ਕੰਟਰੀ ਵਿੱਚ ਆਉਂਦੀ ਹੈ, ਔਰ ਉਹ ਕੰਟਰੀ ਚ ਆ ਕੇ ਲੋਕ ਜਿਹੜਾ ਉਹ ਨੋਇੰਗਲੀ ਜਾਂ ਅਨਨੋਇੰਗਲੀ ਇਹਨੂੰ ਇਸਤੇਮਾਲ ਕਰਦੇ ਨੇ, ਤੇ ਉਹਦੇ ਨਾਲ ਉਹਨਾਂ ਦੀ ਹੈਲਥ ਦੇ ਉੱਤੇ ਜਾਂ ਉਹਨਾਂ ਦੇ ਪਾਰਟਨਰ ਦੀ ਹੈਲਥ ਦੇ ਉੱਤੇ, ਬੜੀ ਜ਼ਰੂਰੀ ਗੱਲ ਹੈ ਕਿ ਵੀ ਇੱਕ ਬੰਦਾ ਤੇ ਖਾ ਰਿਹਾ ਲੇਕਿਨ ਉਹਦੇ ਨਾਲ ਜਿਹੜਾ ਉਹਦਾ ਪਾਰਟਨਰ ਰਹਿ ਰਿਹਾ, ਉਹਦੀ ਵਾਈਫ ਰਹਿ ਰਹੀ ਹੈ ਜਾਂ ਉਹਦਾ ਡਿਫੈਕਟਿਵ ਪਾਰਟਨਰ ਜਾਂ ਉਹਦਾ ਕੋਈ ਗਰਲਫ੍ਰੈਂਡ ਜਿਹੜੀ ਰਹਿ ਰਹੀ ਹੈ, ਜੋ ਉਹਦੀ ਸਿਹਤ ਦੇ ਉੱਤੇ ਉਹਦੇ ਬੁਰੇ ਅਸਰਾਤ ਹੋ ਰਹੇ ਨੇ, ਉਹ ਵੀ ਹਾਲੇ ਤੱਕ ਜਿਹੜੇ ਨੇ ਉਹ ਮੰਦਰੇ ਆਮ ਤੱਕ ਨਹੀਂ ਆਏ, ਔਰ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ। ਅਸੀਂ ਇਸ ਕੈਂਪੇਨ ਦੇ ਥਰੂ ਜੋ ਅਸੀਂ ਚਾਹੁੰਦੇ ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਅਵੇਅਰਨੈਸ ਆਵੇ ਲੋਕਾਂ ਨੂੰ, ਔਰ ਆਪਣੇ ਆਪਣੇ ਅਗਰ ਉਹਨਾਂ ਦੇ ਕੋਈ ਪ੍ਰੋਬਲਮ ਨੇ ਉਹ ਪ੍ਰੋਬਲਮ ਜਿਹੜੇ ਨੇ ਉਹ ਕਾਉਂਸਲਿੰਗ ਦੇ ਥਰੂ ਔਰ ਜਨਰਲ ਪ੍ਰੈਕਟੀਸ਼ਨਰ ਦੀ ਐਡਵਾਈਸ ਦੇ ਥਰੂ ਉਹ ਸੋਲਵ ਕੀਤੇ ਜਾ ਸਕਦੇ ਨੇ। ਜਿਹੜੇ ਬੰਦੇ ਇਹਦੇ ਤੇ ਡਿਪੈਂਡੈਂਟ ਹੋ ਚੁੱਕੇ ਨੇ, ਡਿਪੈਂਡੈਂਸੀ ਸਿਰਫ ਇਸ ਵਾਸਤੇ ਹੁੰਦੀ ਹੈ ਕਿ ਅਫੀਮ ਦੀ ਮਿਕਦਾਰ ਉਹਦੇ ਵਿੱਚ ਜ਼ਿਆਦਾ, ਜਿਹੜੇ ਇਹਦੇ ਤੇ ਡਿਪੈਂਡੈਂਟ ਹੋ ਚੁੱਕੇ ਨੇ ਉਹਨਾਂ ਦਾ ਵੀ ਇਲਾਜ ਮੌਜੂਦ ਹੈ ਇੱਥੇ, ਮਤਲਬ ਉਹਨਾਂ ਨੂੰ ਡੀਟੌਕਸ ਕਰਨਾ ਔਰ ਉਹਨਾਂ ਨੂੰ ਜਨਰਲ ਪ੍ਰੈਕਟੀਸ਼ਨਰ ਜਿਹੜੇ ਨੇ ਆਪਣੇ ਉਹਨਾਂ ਦੇ ਨਾਲ ਫਟਾਫਟ ਜਾ ਕੇ ਮਿਲਣਾ ਚਾਹੀਦਾ, ਬਲਕਿ ਉਹਨਾਂ ਦੇ ਜਿਹੜੇ ਪਾਰਟਨਰ ਨੇ ਉਹਨਾਂ ਨੂੰ ਵੀ ਆਪਣਾ ਹੈਲਥ ਚੈੱਕ ਕਰਾਉਣੇ ਚਾਹੀਦੇ ਆ ਔਰ ਡਾਕਟਰ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ।
ਜੀ ਬਿਲਕੁਲ। ਔਰ ਅਜਾਜ਼ ਸਾਹਿਬ, ਇਸ ਦਵਾਈ ਦੀ ਕਹਿ ਲਓ ਜਾਂ ਇਹਨਾਂ ਗੋਲੀਆਂ ਦੀ, ਕਿਉਂਕਿ ਦਵਾਈ ਦੇ ਤੌਰ ਤੇ ਤਾਂ ਇਹ ਗੋਲੀਆਂ ਖਾਧੀਆਂ ਹੀ ਨਹੀਂ ਜਾ ਰਹੀਆਂ, ਔਰ ਸੈਕਿੰਡਲੀ ਗੱਲ ਇਹ ਹੈ ਕਿ ਇਹਦੀ ਡੋਜ਼ ਸਿਰਫ ਮੈਕਸੀਮਮ 2 ਟੈਬਲੇਟਸ ਅ ਡੇ ਹੈ, ਉਹ ਵੀ ਇੱਕ ਗੋਲੀ ਬ੍ਰੇਕਫਾਸਟ ਤੋਂ ਬਾਅਦ ਔਰ ਰਾਤ ਨੂੰ ਇੱਕ ਗੋਲੀ ਸੌਣ ਤੋਂ 1 ਘੰਟਾ ਪਹਿਲਾਂ ਦੁੱਧ ਦੇ ਨਾਲ। ਇਹ ਡੋਜ਼ ਹੈ ਜੀ ਇਸ ਗੋਲੀ ਦੀ, ਔਰ ਦੇਖਣ ਦੇ ਵਿੱਚ ਇਹ ਆਇਆ ਜਿੱਦਾਂ ਕਿ ਆਪਾਂ ਲਾਸਟ ਪ੍ਰੋਗਰਾਮ ਚ ਵੀ ਜ਼ਿਕਰ ਕੀਤਾ ਸੀ ਕਿ ਇੱਕ ਲੜਕੇ ਨੂੰ ਆਪਾਂ ਪ੍ਰੋਗਰਾਮ ਚ ਲੈ ਕੇ ਆਂਦਾ ਸੀ ਜਿਹੜਾ ਕਿ 30-30 ਗੋਲੀਆਂ ਤੱਕ ਇੱਕ ਦਿਨ ਦੇ ਵਿੱਚ ਖਾ ਰਿਹਾ ਸੀ, ਤੇ ਉਹਨਾਂ ਦੀ ਹਾਲਤ ਦੇਖੋ ਕੀ ਹੋਏਗੀ, ਔਰ ਓਵਰਡੋਜ਼ ਦੇ ਨਾਲ ਚੱਕਰ ਆਉਣੇ ਜਾਂ ਫਿਰ ਕੰਬਣਾ ਜਾਂ ਫਿਰ ਈਵਨ ਮੈਂ ਇਹ ਵੀ ਸਪਸ਼ਟ ਕਰਦਾ ਇਜਾਜ਼ ਸਾਹਿਬ ਕਿ ਜਿਹੜੀਆਂ ਬਿਮਾਰੀਆਂ ਕਰਕੇ ਯਾਨੀ ਕਿ ਗੁਪਤ ਬਿਮਾਰੀਆਂ ਕਰਕੇ ਜਾਂ ਫਿਰ ਬਹੁਤ ਜ਼ਿਆਦਾ ਤਾਕਤ ਵਿਖਾਉਣ ਦੇ ਚੱਕਰ ਦੇ ਵਿੱਚ ਮੁੰਡੇ ਇਹ ਦਵਾਈਆਂ ਖਾਂਦੇ ਨੇ, ਪਰ ਇਹਦੀ ਓਵਰਡੋਜ਼ ਦੇ ਨਾਲ ਪੁਰਸ਼ ਪ੍ਰਜਨਨ ਸ਼ਕਤੀ ਤੇ ਸ਼ੁਕਰਾਣੂਆਂ ਦੀ ਮਾਤਰਾ ਤੇ ਮਰਦਾਨਾ ਤਾਕਤ ਤੇ ਵੀ ਪ੍ਰਭਾਵ ਪੈਂਦਾ, ਇਹ ਉਲਟਾ ਨੈਗੇਟਿਵ ਰਿਐਕਟ ਕਰਦੇ ਨੇ ਜੀ।
ਲੇਕਿਨ ਉਹ ਕਿਉਂਕਿ ਸਮਝਦੇ ਨਹੀਂ ਨਾ, ਇਹੀ ਤੇ ਇਹਦਾ ਪਰਪਸ ਸਾਡੇ ਇਸ ਪ੍ਰੋਗਰਾਮ ਦਾ ਜਾਂ ਸਾਡੀ ਇਸ ਕੈਂਪੇਨ ਦਾ ਇਹੀ ਹੈ ਕਿ ਵੀ ਉਹਨਾਂ ਨੂੰ ਅਵੇਅਰਨੈਸ ਦੇ ਵਿੱਚ ਰੇਜ਼ ਕੀਤੀ ਜਾਵੇ, ਔਰ ਜਿਹੜਾ ਸਭ ਤੋਂ ਮੈਂ ਪਿਛਲੀ ਦਫ਼ਾ ਵੀ ਜ਼ਿਕਰ ਕੀਤਾ ਸੀ ਪ੍ਰੋਗਰਾਮ ਦੇ ਵਿੱਚ ਕਿ ਜਿਹੜੇ ਮੇਰੇ ਨੋਟਿਸ ਦੇ ਵਿੱਚ ਚੀਜ਼ਾਂ ਆਈਆਂ ਨੇ ਜਿੱਥੋਂ ਮੈਨੂੰ ਇਸ ਕੈਂਪੇਨ ਵਾਸਤੇ ਇੱਕ ਮੋਟੀਵੇਸ਼ਨ ਮਿਲੀ ਹੈ ਕਿ ਸਾਡੇ ਮੁੰਡੇ ਜਿਹੜੇ ਨੇ ਉਹ ਬੁਲਵਰਤ ਉੱਤੇ ਟਰਾਲੀਆਂ ਇਕੱਠੀਆਂ ਕਰਨੀਆਂ ਇਸ ਤਰ੍ਹਾਂ ਦੇ ਕੰਮ ਵੀ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਨੇ ਹੁਣ ਠੇਕੇਦਾਰ ਬਣ ਗਏ ਨੇ। ਜਿਹੜੇ ਠੇਕੇਦਾਰ ਨੇ ਉਹ ਵੂਲਵਰਥ ਤੋਂ ਜਾਂ ਕੰਟਰੈਕਟਰ ਤੋਂ ਕੰਟਰੈਕਟ ਲੈ ਲੈਂਦੇ ਨੇ ਤੇ ਥੱਲੇ ਫਿਰ ਆਪਣੇ ਸਬ ਕੰਟਰੈਕਟਿੰਗ ਕਰਕੇ ਜਾਂ ਸਟੂਡੈਂਟਾਂ ਨੂੰ ਇੰਪਲੋਈ ਕਰਕੇ ਤੇ ਉਹਨਾਂ ਕੋਲੋਂ 18-18 ਘੰਟੇ ਇਹ ਕੰਮ ਲੈਂਦੇ ਨੇ। ਡਾਲਰ ਵੇਖ ਰਿਹਾ ਕਿ ਮੈਂ 18 ਘੰਟੇ ਬਾਅਦ ਮੇਰੀ ਜੇਬ ਚ $200 ਆ ਜਾਣਾ, ਪਰ ਉਹ ਇਹ ਨਹੀਂ ਦੇਖਦਾ ਪਿਆ ਕਿ ਔਨ ਵਟ ਕੋਸਟ ਉਹਦੀ ਹੈਲਥ ਦੇ ਉੱਤੇ ਉਹ 2 ਗੋਲੀਆਂ 4 ਗੋਲੀਆਂ ਜਿਹੜੀਆਂ ਉਹ ਖਾਂਦਾ ਪਿਆ ਉਹਦਾ ਕੀ ਅਸਰ ਹੋਏਗਾ, ਔਰ ਉਹਦੇ ਤੋਂ ਬਾਅਦ ਉਹਦੀ ਡਿਪੈਂਡੈਂਸੀ ਜਿਹੜੀ ਹੈ ਉਹ ਗੋਲੀਆਂ ਤੇ ਆ ਜਾਣੀ ਹੈ। ਉਹਦੀ ਪੂਰੀ ਲਾਈਫ ਦੇ ਵਿੱਚ ਪਤਾ ਨੀ ਉਹਦੀ ਲਾਈਫ ਜਿਹੜੀ ਹੈ ਉਹ ਇਹਨਾਂ ਗੋਲੀਆਂ ਤੇ ਡਿਪੈਂਡ ਹੋ ਜਾਣੀ ਹੈ, ਫਿਰ ਉਹਦੇ ਅਖਰਾਜਾਤ ਨੇ ਉਹ ਵੱਧ ਜਾਣੇ ਨੇ। ਇਹ ਮੇਰੇ ਨੋਟਿਸ ਜਿਹੜੀ ਗੱਲ ਆਈ ਹੈ ਕਿ ਵੀ ਇਹ ਇੱਕ ਡੱਬੀ ਜਿਹੜੀ ਹੈ ਉਹ ਇੰਡੀਆ ਦੇ ਵਿੱਚ ਸ਼ਾਇਦ 20 ਜਾਂ 30 ਰੁਪਏ ਦੀ ਮਿਲਦੀ ਹੈ, ਇੱਥੇ $120 ਦੀ ਇਹ ਵਿਕ ਰਹੀ
ਹੈ। $10
ਦੀ ਇੱਕ ਗੋਲੀ ਜਿਹੜੀ ਉਹ ਹੋ ਗਈ ਹੈ, ਔਰ ਇਹਦੀ ਡਿਮਾਂਡ ਜਿਹੜੀ ਦਿਨ ਬਦਿਨ ਵੱਧਦੀ ਜਾਂਦੀ ਹੈ
ਔਰ ਆਨਲਾਈਨ ਵੀ ਬਾਏ ਕਰ ਸਕਦੇ ਹਾਂ ਜੀ। ਮੈਂ ਇੱਕ ਸਰਚ ਕੀਤਾ ਹੈ ਇੱਕ ਆਨਲਾਈਨ ਵੈਬਸਾਈਟ, ਔਰ $128 ਦੀ ਤੁਹਾਨੂੰ ਘਰੇ ਪਹੁੰਚ ਵੀ ਕਰਦੇ ਨੇ, ਤੁਹਾਨੂੰ ਮਤਲਬ ਕਿ ਕੈਮਿਸਟ ਕੋਲ ਵੀ ਗਰੋਸਰੀ ਸ਼ਾਪ ਵਾਲੇ ਕੋਲ ਵੀ ਜਾਣ ਦੀ ਲੋੜ ਨਹੀਂ ਹੈ ਕਿ ਤੁਹਾਨੂੰ ਬਾਏ ਫੇਸ ਪਹਿਚਾਣੇਗਾ ਕਿ ਭਾਈ ਆਹ ਬੰਦਾ ਕਾਮਨੀ ਦੀਆਂ ਗੋਲੀਆਂ ਖਾਂਦਾ, ਠੀਕ ਹੈ। ਔਰ ਤੁਸੀਂ ਆਨਲਾਈਨ ਆਰਡਰ ਕਰੋਗੇ ਤੁਹਾਡੀ ਪਹਿਚਾਣ ਵੀ ਗੁਪਤ ਰਹਿ ਜਾਂਦੀ ਹੈ। ਦੱਸੋ ਆਹ ਹਾਲ ਹੋਇਆ ਪਿਆ, ਦੇ ਆਰ ਸਪਲਾਈਂਗ ਐਟ ਯੂਰ ਹੋਮ।
ਮਤਲਬ ਇਹ ਇਹ ਇੱਕ ਤੇ ਸਾਡੀ ਕਮਿਊਨਿਟੀ ਦੇ ਵਿੱਚ ਇਹਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਨੰਬਰ 1, ਫਿਰ ਦੂਸਰਾ ਇਹਦੀ ਪ੍ਰੀਵੈਂਸ਼ਨ ਤੁਸੀਂ ਜਦੋਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਚ ਕੀਤਾ ਕਿ ਇਹਦਾ ਹੱਲ ਕੀ ਹੈ। ਹਾਲੇ ਤਾਂ ਇਹ ਹੈ ਕਿ ਪਹਿਲਾਂ ਤੇ ਆਸਟ੍ਰੇਲੀਅਨ ਅਥਾਰਟੀਜ਼ ਦੇ ਨੋਟਿਸ ਦੇ ਵਿੱਚ ਲਿਆਇਆ ਜਾਵੇ ਕਿ ਵੀ ਇਹ ਗੋਲੀਆਂ ਨੂੰ ਤੁਸੀਂ ਟੈਸਟ ਕਰੋ ਵੈਦਰ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਇਹ ਗੋਲੀਆਂ ਦੇ ਵਿੱਚ ਸਾਰਾ ਸਬਸਟੈਂਸ ਹੈਗਾ ਕਿ ਨਹੀਂ। ਜੇ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਹੈਗਾ ਤੇ ਫਿਰ ਇਸ ਕੰਪਨੀ ਨੂੰ ਕਿਹਾ ਜਾਵੇ ਕਿ ਜੀ ਤੁਸੀਂ ਆਪਣਾ ਆਸਟ੍ਰੇਲੀਅਨ ਅਥਾਰਟੀਜ਼ ਕੋਲੋਂ ਇਹਦੀ ਅਪਰੂਵਲ ਲੈ ਕੇ ਤੇ ਇਹਨੂੰ ਵਾਇਆ ਪ੍ਰੋਪਰ ਵੇ ਇਹਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਓ, ਤਾਂ ਕਿ ਇਹ GP ਦੀ ਮੈਨੇਜਮੈਂਟ ਤੋਂ ਬਗੈਰ ਆਮ ਖੁੱਲੇ ਆਮ ਜਿਹੜੀ ਆ ਉਹ ਦੁਕਾਨਾਂ ਤੇ ਨਾ ਵਿਕੇ। ਇਹ ਦੂਸਰਾ ਕੰਮ ਜਿਹੜਾ ਅਸੀਂ ਕਰਦੇ ਪਏ ਹਾਂ, ਇਸ ਵੇਲੇ ਮੈਂ ਇਹਦੇ ਤੇ ਕਾਫੀ ਸਾਰਾ ਕੰਮ ਕਰ ਚੁੱਕਿਆ, ਔਰ ਤੁਸੀਂ ਵੀ ਮੇਰੇ ਨਾਲ ਹੋ, ਤੁਹਾਨੂੰ ਵੀ ਪਤਾ ਕਿ ਇਹਦੇ ਵਿੱਚ ਹੁਣ ਲੈਬੋਰਟਰੀ ਟੈਸਟ ਤੱਕ ਗੱਲ ਪਹੁੰਚ ਚੁੱਕੀ ਹੈ। ਲੈਬੋਰਟਰੀ ਟੈਸਟ ਦੇ ਵਿੱਚ ਪਤਾ ਲੱਗ ਜਾਏਗਾ ਇਹਦੇ ਵਿੱਚ ਕਿਹੜਾ ਕਿਹੜਾ ਸਬਸਟੈਂਸ ਜਿਹੜਾ ਉਹ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਹੈਗਾ ਕਿ ਨਹੀਂ ਹੈਗਾ। ਅਗਰ ਲੈਬੋਰਟਰੀ ਟੈਸਟ ਦੇ ਵਿੱਚ ਇਹ ਡਿਕਲੇਅਰ ਹੋ ਗਿਆ ਕਿ ਵੀ ਇਹਦੇ ਵਿੱਚ ਇਹ ਡਸ ਨਾਟ ਮੀਟ ਵਿਦ ਦ ਆਸਟ੍ਰੇਲੀਅਨ ਸਟੈਂਡਰਡ, ਤੇ ਫਿਰ ਇਹ ਮੇਰਾ ਖਿਆਲ ਆ ਕਿ ਇਹ ਬੈਨ ਹੋ ਜਾਏਗੀ, ਔਰ ਫਿਰ ਕਸਟਮ ਵਾਲਿਆਂ ਨੂੰ ਵੀ ਪਤਾ ਲੱਗ ਜਾਏਗਾ, ਉਹਨਾਂ ਦੇ ਲਿਸਟ ਦੇ ਉੱਤੇ ਵੀ ਆ ਜਾਏਗੀ, ਔਰ ਫਿਰ ਜਿਹੜਾ ਵੀ ਬੰਦਾ ਇਹਨੂੰ ਇੰਪੋਰਟ ਕਰੇਗਾ ਉਹ ਐਕਚੁਅਲੀ ਕ੍ਰਾਈਮ ਕਮਿਟ ਕਰੇਗਾ।
ਜੀ ਬਿਲਕੁਲ ਅਜਾਜ ਸਾਹਿਬ, ਆਪਾਂ ਜੋ ਆਪਣੇ ਫਿਊਚਰ ਪਲਾਨ ਨੇ ਜਿਹਦਾ ਕਿ ਆਪ ਜੀ ਨੇ ਹਲਕਾ ਜਿਹਾ ਇਸ਼ਾਰਾ ਦਿੱਤਾ ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਔਰ ਸਾਡੇ ਦੋਸਤ ਕਿਸ ਹਿਸਾਬ ਦੇ ਨਾਲ ਇਸ ਮੁਹਿੰਮ ਦੇ ਵਿੱਚ ਜੁੜ ਸਕਦੇ ਨੇ ਉਹ ਵੀ ਆਪਾਂ ਜ਼ਰੂਰ ਡਿਸਕਸ ਕਰਦੇ ਹਾਂ। ਪਰ ਇੱਕ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੋ ਗਿਆ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਦੋਸਤੋ ਤੁਹਾਨੂੰ ਮੈਂ ਇੱਕ ਵਾਰੀ ਤੁਹਾਡਾ ਜ਼ਰੂਰ ਯਾਦ ਕਰਵਾ ਦੇਵਾਂ ਕਿ ਈਮੇਲ ਪਤਾ request@harmanradio.com ਸਾਡਾ ਈਮੇਲ ਪਤਾ ਹੈ ਜੀ, ਤੁਹਾਡਾ ਵੀ ਈਮੇਲ ਪਤਾ ਹੈ ਜਿਹਦੇ ਰਾਹੀਂ ਤੁਸੀਂ ਸਾਡੇ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਭਾਗ ਲੈ ਸਕਦੇ ਹੋ। ਮਾਈਗ੍ਰੇਸ਼ਨ ਮੈਟਰ ਚੱਲ ਰਿਹਾ ਔਰ ਵਟਸਐਪ ਤੋਂ ਬਾਰ ਬਾਰ ਯਾਦ ਆ ਰਹੀ ਹੈ। ਖੈਰ ਜੀ, ਟੈਲੀਗ੍ਰਾਮ ਦਾ ਨੰਬਰ ਹੈ ਜੀ ਸਾਡਾ +91 75 080 14 490 +91 750 8014 489 ਤੇ ਵੀ ਆਪ ਜੀ ਜ਼ਰੂਰ ਇਸ ਖੁੱਲੀ ਵਿਚਾਰ ਚਰਚਾ ਦੇ ਵਿੱਚ ਭਾਗ ਲੈ ਸਕਦੇ ਹੋ, ਕਿਉਂਕਿ ਸਾਡਾ ਅੱਜ ਪ੍ਰੋਗਰਾਮ ਦੇ ਵਿੱਚ ਇਸ ਨੂੰ ਗੱਲ ਨੂੰ ਸਿਰੇ ਲਾਉਣ ਦਾ ਹੀ ਵਿਚਾਰ ਹੈ, ਯਾਨੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹ ਕੈਂਪੇਨ ਚਲਾਈਏ ਔਰ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਗਰਕਣ ਤੋਂ ਬਚਾਈਏ ਕਿ ਉਹਨਾਂ ਦੇ ਘਰ ਬਾਰ ਬਚੇ ਰਹਿਣ। ਸੋ ਮਿਲਦੇ ਕੁਇਕ ਬ੍ਰੇਕ ਤੋਂ ਬਾਅਦ।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਇਹਨਾਂ
ਆਪ ਜੀ ਦਾ ਨਿੱਘਾ ਸਵਾਗਤ ਹੈ ਮਾਈਗ੍ਰੇਸ਼ਨ ਮੈਟਰਸ ਦੇ ਵਿਚ। ਮੈਂ ਹਰੀਸ਼ੀ ਤੇ ਇਜਾਜ਼ ਖਾਨ ਸਾਹਿਬ ਮੇਰੇ ਨਾਲ ਸਿੰਧੀ ਤੋਂ ਨੇ। ਸੋ ਗੱਲਬਾਤ ਚੱਲ ਰਹੀ ਹੈ ਜੀ ਕਾਮਨੀ ਦੀਆਂ ਗੋਲੀਆਂ ਦੇ ਮੁਤਲਕ, ਔਰ ਅਸੀਂ ਵਿਸਥਾਰ ਦੇ ਵਿਚ ਗੱਲਬਾਤ ਕੀਤੀ ਹੈ ਕਿ ਕੀ ਕੁਝ ਨੁਕਸਾਨ ਨੇ ਇਹਨਾਂ ਗੋਲੀਆਂ ਦੇ, ਕਿਸ ਪਰਪਸ ਦੇ ਵਾਸਤੇ ਇਹ ਕੰਪਨੀ ਨੇ ਬਣਾਈਆਂ ਸੀ, ਔਰ ਕੀ ਇਹਨਾਂ ਦੀ ਦੁਰਵਰਤੋਂ ਹੋ ਰਹੀ ਹੈ। ਅਜਾਜ਼ ਸਾਹਿਬ, ਅਗਰ ਥੋੜੀ ਜਿਹੀ ਹੋਰ ਗੱਲਬਾਤ ਕੀਤੀ ਜਾਵੇ, ਜਿੰਨਾ ਕਿ ਬਿਮਾਰੀਆਂ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ, ਤੇ ਬਹੁਤ ਸਾਰੇ ਹੋਰ ਵੀ ਕਾਰਨ ਨੇ। ਜੇਕਰ ਕੋਈ ਮਾੜੀ ਮੋਟੀ ਪ੍ਰੋਬਲਮ ਹੁੰਦੀ ਵੀ ਹੈ ਤਾਂ ਆਦਮੀ ਨੂੰ ਉਹ ਪ੍ਰੋਬਲਮਸ ਹੋਰ ਜ਼ਿਆਦਾ ਵੱਧ ਸਕਦੀਆਂ ਨੇ, ਜਿਹਦੇ ਵਿਚ ਕਿ ਕੁਝ ਕੁ ਕਾਰਨ ਆਪਾਂ ਹੋਰ ਦੱਸ ਦਈਏ, ਜਿਵੇਂ ਕਿ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਕੋਈ ਬੰਦਾ ਨਹਾਉਂਦਾ ਹੋਵੇ, ਜਾਂ ਫਿਰ ਪੱਟਾਂ ਤੇ ਰੱਖ ਕੇ ਲੈਪਟਾਪ ਤੇ ਫਿਰ ਕੰਮ ਕਰਦਾ ਹੋਵੇ, ਜਾਂ ਗਰਮ ਥਾਵਾਂ ਤੇ ਬਹੁਤ ਜ਼ਿਆਦਾ ਜਾਂਦਾ ਹੋਵੇ ਜਾਂ ਰਹਿੰਦਾ ਹੋਵੇ, ਬਹੁਤ ਜ਼ਿਆਦਾ ਪ੍ਰੈਸ਼ਰ ਹੋਵੇ ਉਹਦੇ ਮਾਈਂਡ ਤੇ, ਜਾਂ ਬਹੁਤ ਜ਼ਿਆਦਾ ਸਾਈਕਲਿੰਗ ਕਰਦਾ ਹੋਵੇ, ਜਾਂ ਬਹੁਤ ਜ਼ਿਆਦਾ ਟਾਈਟ ਅੰਡਰਵੀਅਰ ਪਹਿਨਦਾ ਹੋਵੇ, ਤਾਂ ਵੀ ਇਹ ਜਿਹੜੀਆਂ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਉਹ ਵੱਧ ਸਕਦੀਆਂ ਨੇ।
ਨਹੀਂ, ਇਹ ਬਿਮਾਰੀ
ਜੀ ਜਾਜ ਸਾਹਿਬ, ਮਾਫ ਕਰਨਾ ਆਪ ਜੀ ਦੀ ਆਵਾਜ਼ ਨਹੀਂ ਆ ਰਹੀ,
ਹਕਤ ਰੱਖੀ ਹੋਈ ਹੈ
ਜੀ। ਮਾਫ ਕਰਨਾ ਜਾਜ ਸਾਹਿਬ, ਆਪ ਜੀ ਦੀ ਆਵਾਜ਼ ਚਲੀ ਗਈ ਸੀ, ਦੁਬਾਰਾ ਗੱਲ ਸ਼ੁਰੂ ਕਰਨਾ ਜੀ।
ਜੀ, ਮੈਂ ਕਿਹਾ ਮੈਂ ਇਹਨੂੰ ਬਿਮਾਰੀਆਂ ਨਹੀਂ ਕਹਿੰਦਾ ਜੀ, ਮੈਂ ਇਹਨਾਂ ਨੂੰ ਇਹ ਕਹਿੰਦਾ ਕਿ ਵੀ ਰੱਬ ਨੇ ਇਨਸਾਨ ਦੇ ਵਿੱਚ ਇੱਕ ਨੈਚੁਰਲ ਪਾਵਰ ਰੱਖੀ ਹੋਈ ਹੈ, ਜਿਹੜਾ ਕਿ ਉਹਦਾ ਸਿਸਟਮ, ਉਹਦੀ ਬਾਡੀ ਜਿਹੜੀ ਉਹ ਜਨਰੇਟ ਕਰਦੀ ਹੈ
ਜੀ।
ਥੋੜੀ ਬਹੁਤ ਐਕਸਰਸਾਈਜ਼ ਹੋਵੇ, ਥੋੜਾ ਜਿਹਾ ਡਾਇਟ ਪਲਾਨ ਹੋਵੇ ਨਾਲ, ਖਾਣਾ ਤੇ ਕੀ ਨਹੀਂ ਖਾਣਾ, ਥੋੜੀ ਜਿਹੀ ਐਕਸਰਸਾਈਜ਼ ਹੋਵੇ, ਤੇ ਬੰਦਾ ਤੇ ਘੋੜਾ ਕਦੀ ਬੁੱਢਾ ਹੁੰਦਾ ਹੀ ਨਹੀਂ। ਉਹ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਕਣਕ ਦੀ ਰੋਟੀ ਖਾਂਦੇ ਹੋ ਤਾਂ ਬੰਦਾ ਜਿਹੜਾ ਉਹ ਬੁੱਢਾ ਨਹੀਂ ਹੁੰਦਾ। ਐਵੇਂ ਯੰਗ ਜਨਰੇਸ਼ਨ ਜਾਂ ਕੁਛ ਜਿਹੜੇ ਨੇ ਬੰਦੇ, ਉਹ ਕਮ ਇਲਮੀ ਦੀ ਵਜ੍ਹਾ ਨਾਲ ਇਹਨਾਂ ਗੱਲਾਂ ਨੂੰ ਸਵੀਕਾਰ ਹੋ ਜਾਂਦੇ ਨੇ। ਸਾਡਾ ਪਰਪਸ ਇਹ ਵੇ ਕਿ ਉਹ ਕੰਮ ਇਲਮੀ ਦਾ, ਇੱਕ ਤੇ ਉਹਨੂੰ ਉਜਾਗਰ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੀ ਸਿਰਫ ਕੰਮ ਇਲਮੀ ਹੈ, ਬਿਮਾਰੀ ਨਹੀਂ।
ਹਾਂਜੀ ਹਾਂਜੀ।
ਔਰ ਅਗਰ ਕੋਈ ਇਸ ਕਿਸਮ ਦੀ ਬਿਮਾਰੀ ਹੈ ਵੀ ਹੈ ਤੇ ਉਹ ਹੁਣ ਮਤਲਬ ਇਸ ਤਰ੍ਹਾਂ ਦੇ ਆਸਟ੍ਰੇਲੀਆ ਵਰਗੇ ਐਡਵਾਂਸ ਕੰਟਰੀ ਦੇ ਵਿੱਚ ਬੈਠ ਕੇ ਜੇ ਅਸੀਂ ਉਹ ਦੇਸੀ ਜੜੀ ਬੂਟੀਆਂ ਤੇ ਬਾਬਿਆਂ ਦੀਆਂ ਦਵਾਈਆਂ ਦੇ ਉੱਤੇ ਰਿਲਾਈ ਕਰਨਾ ਹੈ, ਤੇ ਫਿਰ ਮੇਰਾ ਖਿਆਲ ਆ ਕਿ ਫਿਰ ਤੇ ਸਾਨੂੰ ਸਾਡਾ ਹਾਲ ਕੋਈ ਨਹੀਂ, ਫਿਰ ਅਸੀਂ ਆਪ ਹੀ ਆਪਣੇ ਦੁਸ਼ਮਣ ਹਾਂ। ਡਿਪਰੈਸ਼ਨ ਜਿਹੜਾ ਉਹ ਹੁੰਦਾ ਹੈ ਕੰਮ ਤੋਂ ਹੁੰਦਾ ਹੈ, ਘਰ ਵਾਲੀ ਫੈਮਿਲੀ ਲਾਈਫ ਤੋਂ ਹੁੰਦਾ ਹੈ, ਬਹੁਤ ਸਾਰੇ ਸਾਡੇ ਦੋਸਤ ਨੇ ਮੋਰਗੇਜ ਹੁੰਦਾ ਹੈ, ਔਰ ਮੋਰਗੇਜ ਤੋਂ ਬਾਅਦ ਅਗਰ ਕਿਸੇ ਦੀ ਜੋਬ ਚਲੇ ਜਾਏ ਉਹਦੀ ਵਜ੍ਹਾ ਨਾਲ ਸਟ੍ਰੈਸ ਹੋ ਜਾਂਦਾ ਹੈ। ਸਟ੍ਰੈਸ ਨੋਰਮਲ ਲਾਈਫ ਦੇ ਵਿੱਚ ਸਟ੍ਰੈਸ ਹੁੰਦਾ ਹੀ ਹੈ ਜੀ। ਕਿਸੇ ਨੇ ਬੜੀ ਸੋਹਣੀ ਗੱਲ ਕੀਤੀ ਸੀ, ਕਹਿੰਦਾ ਕਿ ਜੇ ਮੈਂ ਰੱਬ ਕੋਲੋਂ ਮੰਗਦਾ ਵਾਂ ਕਿ ਮੈਨੂੰ ਇੰਨੀ ਸ਼ਕਤੀ ਦਿੱਤੀ ਜਾਵੇ ਕਿ ਮੈਂ ਰੋਜ਼ਮਰਰਾ ਦੇ ਜਿਹੜੇ ਚੈਲੰਜਸ ਨੇ ਉਹਨਾਂ ਦੇ ਨਾਲ ਮੈਂ ਨਿਬੜ ਸਕਾਂ, ਜੇ ਮੈਂ ਇਹ ਰੱਬ ਕੋਲੋਂ ਮੰਗਾਂ ਕਿ ਮੈਨੂੰ ਪੀਸਫੁਲ ਲਾਈਫ ਦੇ ਦੇਵੇ। ਪੀਸ ਤੇ ਉਦੋਂ ਹੀ ਆਉਂਦਾ, ਮਰਨ ਤੋਂ ਬਾਅਦ ਹੀ ਪੀਸ ਆਉਂਦਾ, ਲੇਕਿਨ ਜੇ ਤੁਸੀਂ ਜ਼ਿੰਦਾ ਹੋ ਤਾਂ ਤੁਹਾਨੂੰ ਚੈਲੰਜ ਆਉਣੇ ਹੀ ਆਉਣੇ ਨੇ, ਤੇ ਫਿਰ ਚੈਲੰਜ ਜੇ ਆਉਣੇ ਨੇ ਤੇ ਫਿਰ ਉਹਦੀ ਸ਼ਕਤੀ ਹੋਣੀ ਚਾਹੀਦੀ ਹੈ। ਜਿਵੇਂ ਹੰਸਰਾਜ ਜੀ ਹੰਸ ਨੇ ਇੱਕ ਹਮਦ ਪੜੀ ਹੋਈ ਹੈ ਬੜੀ ਖੂਬਸੂਰਤ, ਕਿ ਉਹ ਆਪਣੇ ਰੱਬ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਕਿ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਵੀ ਦੇਣਾ, ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਵੀ ਦੇਣਾ, ਪਾਉ ਬਖਸ਼ੇ ਹੈ ਤੋ ਤੌਫੀਕੇ ਸਫ਼ਰ ਵੀ ਦੇਣਾ। ਮਤਲਬ ਇਹਦਾ ਇਹ ਵੇ ਕਿ ਜ਼ਿੰਦਾ ਤੇ ਰੱਬ ਨੇ ਜ਼ਿੰਦਗੀ ਤੇ ਦੇਤੀ, ਜ਼ਿੰਦਾ ਤੇ ਹਰ ਕੋਈ, ਜ਼ਿੰਦਾ ਦੇ ਦਰਖਤ, ਜਾਨਵਰ, ਪਰਿੰਦ, ਚਰਿੰਦ, ਹਰ ਬੰਦਾ ਔਰ ਬੰਦਾ ਦੁਨੀਆਂ ਦੇ ਉੱਤੇ ਸਾਰੇ ਜ਼ਿੰਦਾ ਨੇ, ਲੇਕਿਨ ਜ਼ਿੰਦਾ ਹੋਣ ਤੋਂ ਬਾਅਦ ਜੀਣ ਦਾ ਹੁਨਰ, ਇਹ ਸਭ ਤੋਂ ਵੱਡੀ ਗੱਲ ਹੈ ਕਿ ਵੀ ਜੀਣਾ ਕਿਵੇਂ ਹੈ
ਜੀ।
ਕੀ ਮੈਸੇਜ ਇਹ ਹੈ? ਹਾਂਜੀ
ਜੀ, ਬਿਲਕੁਲ। ਔਰ ਅਜਾਜ਼ ਸਾਹਿਬ, ਹੁਣ ਅਸੀਂ ਜੇਕਰ ਆਪਣੀ ਗੱਲਬਾਤ ਨੂੰ ਇਸ ਪਾਸੇ ਵੱਲ ਮੋੜੀਏ ਕਿ ਇਸ ਸਮੱਸਿਆ ਦੇ ਨਾਲ ਕਿਵੇਂ ਨਜਿੱਠਿਆ ਜਾਵੇ, ਤਾਂ ਸਾਰੇ ਤੋਂ ਪਹਿਲਾਂ ਅਸੀਂ ਇਹ ਆਪਣੇ ਦੋਸਤਾਂ ਨੂੰ ਜ਼ਰੂਰ ਦੱਸੀਏ ਕਿ ਆਪ ਜੀ ਨੇ ਹੁਣ ਤੱਕ ਜੋ ਕੰਮ ਕੀਤਾ ਹੈ ਇਸ ਤੇ ਉਹ ਕੀ ਕੁਛ ਕਰ ਚੁੱਕੇ ਹੋ
ਜੀ? ਮੈਂ ਸਭ ਤੋਂ ਪਹਿਲੇ ਤੇ ਕੁਛ ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਇਹਦੇ ਬਾਰੇ, ਉਹ ਫਿਰ ਮੈਂ ਉਹਦੀ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ, ਕਰਨ ਤੋਂ ਬਾਅਦ ਮੈਂ ਉਹ ਡੱਬੀ ਵੀ ਜਿਹੜੀ ਸੀ ਉਹ ਵੀ ਦੇਖੀ ਹੈ, ਔਰ ਉਹਦੇ ਤੇ ਜਿਹੜੇ ਇਨਗਰੀਡੀਐਂਟਸ ਲਿਖੇ ਸਨ ਉਹ ਵੀ ਸਾਰੇ ਜਿਹੜੇ ਨੇ ਉਹ ਚੈੱਕ ਕੀਤੇ ਨੇ, ਫਿਰ ਇੰਟਰਨੈਟ ਤੋਂ ਵੀ ਜਿਹੜੀ ਇਹਦੀ ਸਾਰੀ ਇਨਫੋਰਮੇਸ਼ਨ ਸੀ ਉਹ ਡਾਊਨਲੋਡ ਕਰਕੇ, ਤੇ ਮੈਂ ਫਿਰ ਪੁਲਿਸ ਵਾਲਿਆਂ ਨਾਲ ਮੀਟਿੰਗ ਕੀਤੀ ਹੈ ਇੱਥੇ ਲੋਕਲ ਪੁਲਿਸ ਪੈਰਾਮਾਟਾ ਕਮਾਂਡਰ ਦੇ ਨਾਲ, ਉਹਨੂੰ ਮੈਂ ਦੱਸਿਆ ਕਿ ਵੀ ਇਹ ਸਾਡੀ ਕਮਿਊਨਿਟੀ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਇਹ ਫੈਲੀਆਂ ਜਾ ਰਹੀਆਂ ਨੇ, ਔਰ ਸ਼ਾਇਦ ਆਸਟ੍ਰੇਲੀਅਨ ਪੁਲਿਸ ਨੂੰ ਇਸ ਮੈਡੀਸਨ ਦੇ ਬਾਰੇ ਚ ਨਹੀਂ ਪਤਾ। ਤੇ ਇਹਦੇ ਤੋਂ ਪਹਿਲਾਂ ਇੱਕ ਹੋਰ ਵੀ ਗੁਟਕਾ ਜਿਹੜਾ ਸੀ ਉਹ ਬਹੁਤ ਪਾਪੂਲਰ ਹੋ ਗਿਆ ਸੀਗਾ ਯੰਗ ਕਮਿਊਨਿਟੀ ਦੇ ਵਿੱਚ, ਹੈਰਿਸ ਪਾਰਕ ਦੇ ਵਿੱਚ ਜਿੱਥੇ ਮੇਰਾ ਆਫਿਸ ਹੈ ਉੱਥੇ ਜਗ੍ਹਾ ਜਗ੍ਹਾ ਤੇ ਲੋਕ ਜਿਹੜੇ ਉਹ ਗੁਟਕਾ ਖਾ ਕੇ ਤੇ ਪੀਕ ਕਰਦੇ ਹੁੰਦੇ ਸਨ, ਪੀਕਾਂ ਮਾਰਦੇ ਹੁੰਦੇ ਸਨ, ਥੁੱਕ ਦੇਣਾ, ਉਹ ਫਿਰ ਬੜੀ ਮੁਸ਼ਕਲ ਨਾਲ ਕੌਂਸਲ ਨੇ ਉਹਦੇ ਤੇ ਕੰਟਰੋਲ ਕੀਤਾ। ਲੇਕਿਨ ਉਹ ਵੀ ਚੋਰੀ ਛਿਪੇ ਹੁਣ ਵੇਖਦਾ ਹੈ, ਲੇਕਿਨ ਸਾਹਮਣੇ ਪਹਿਲੇ ਤੇ ਲੋਕ ਸਾਹਮਣੇ ਰੱਖ ਕੇ ਵੇਚ ਦਿੰਦੇ ਸੀ, ਉਹ ਵੀ ਅਸੀਂ ਬੰਦ ਕਰਾਇਆ। ਔਰ ਹੁਣ ਪੁਲਿਸ ਵਾਲਿਆਂ ਨੇ ਫਿਰ ਇਹ ਕਿਹਾ ਕਿ ਇਸ ਮੈਡੀਸਨ ਨੂੰ ਪਹਿਲੇ ਤਾਂ ਅਸੀਂ ਲੈਬੋਰਟਰੀ ਟੈਸਟ ਕਰਾਵਾਂਗੇ, ਸਾਨੂੰ ਇਹ ਪਤਾ ਲੱਗੇ ਕਿ ਇਹਦੇ ਵਿੱਚ ਹੈ ਕੀ ਹੈ, ਫਿਰ ਉਸ ਤੋਂ ਬਾਅਦ ਇਹਦੀ ਇੰਪੋਰਟੇਸ਼ਨ ਔਰ ਇਹਦੀ ਸੇਲ ਜਿਹੜੀ ਹੈ ਉਹ ਬੰਦ ਕਰਾਵਾਂਗੇ, ਫਿਰ ਉਹ ਅਨਲੋਫੁਲ ਹੋਏਗੀ। ਸੋ ਅਗਰ ਉਹ ਅਨਲੋਫੁਲ ਹੋ ਜਾਂਦੀ ਹੈ ਮੈਂ ਸਮਝਦਾ ਵਾਂ ਕਿ ਇਹ ਹੀ ਸਿਰਫ ਇੱਕ ਹੱਲ ਨਹੀਂ ਹੈਗਾ, ਕਿਉਂਕਿ ਜਿਹੜੇ ਲੋਕ ਇਹਦੇ ਤੇ ਡਿਪੈਂਡੈਂਟ ਹੋ ਗਏ ਆ ਉਹ ਫਿਰ ਕੋਈ ਹੋਰ ਡਰੱਗ ਤੇ ਚਲੇ ਜਾਣਗੇ। ਇਸ ਵਾਸਤੇ ਅਵੇਅਰਨੈਸ ਕ੍ਰੀਏਟ ਕਰੀਏ ਆਪਣੇ ਮੁੰਡਿਆਂ ਦੇ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਆਪਣੀਆਂ ਬੀਬੀਆਂ ਦੇ ਵਿੱਚ ਕਿ ਵੀ ਲੁੱਕ ਜੇ ਕੋਈ ਬੰਦਾ ਇਹਦੇ ਤੇ ਲੱਗ ਗਿਆ ਹੋਇਆ ਤੇ ਉਹਨੂੰ ਡੀਟੌਕਸ ਕਰਾਉਣ ਵਾਸਤੇ, ਉਹਦੀ ਕਾਉਂਸਲਿੰਗ ਕਰਾਉਣ ਵਾਸਤੇ ਇੱਥੇ ਸਰਵਿਸਿਜ਼ ਅਵੇਲੇਬਲ ਆ। ਸਾਡੇ ਨਾਲ ਕੰਟੈਕਟ ਕਰੋ, ਆਪਣੇ ਲੋਕਲ ਡਾਕਟਰ ਦੇ ਨਾਲ ਕੰਟੈਕਟ ਕਰੋ, ਕਿਸੇ ਕੌਂਸਲ ਆਪਣੇ ਲੋਕਲ ਕੌਂਸਲ ਦੇ ਵਿੱਚ ਬਹੁਤ ਸਾਰੀਆਂ ਸਰਵਿਸਿਜ਼ ਅਵੇਲੇਬਲ ਹੁੰਦੀਆਂ ਨੇ, ਉਹ ਤੁਹਾਨੂੰ ਕਾਉਂਸਲਿੰਗ ਵਾਸਤੇ ਭੇਜ ਸਕਦੇ ਨੇ, ਉੱਥੇ ਕੰਟੈਕਟ ਕਰੋ ਤਾਂ ਕਿ ਇਸ ਬਿਮਾਰੀ ਤੋਂ ਜਾਨ ਛੁਡਾਈ ਜਾਵੇ।
ਜੀ ਔਰ ਜਾਜ ਸਾਹਿਬ, ਜਿੱਦਾਂ ਕਿ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਆਪ ਜੀ ਨੇ ਆਪਣੀ ਕੌਂਸਲ ਦੇ ਨਾਲ ਜਾਂ ਆਪਣੇ ਸਬਰਬ ਦੀ ਪੁਲਿਸ ਨਾਲ ਸੰਪਰਕ ਕੀਤਾ ਹੈ, ਕੀ ਜੇਕਰ ਇਹ ਪ੍ਰੂਵ ਹੋ ਜਾਂਦਾ ਕਿ ਇਟ ਇਜ਼ ਇਲੀਗਲ ਐਂਡ ਇਹ ਜੋ ਹੈ ਕਮਿਊਨਿਟੀ ਦੇ ਵਿੱਚ ਬੁਰੀਆਂ ਚੀਜ਼ਾਂ ਨੂੰ ਜਨਮ ਦੇ ਰਹੀ ਹੈ ਜਾਂ ਬੁਰੀਆਂ ਚੀਜ਼ਾਂ ਨੂੰ ਫੈਲਾ ਰਹੀ ਹੈ, ਕੀ ਇਹ ਆਸਟ੍ਰੇਲੀਆ ਲੈਵਲ ਤੇ ਕਾਨੂੰਨ ਲਾਗੂ ਹੋਏਗਾ ਜਾਂ ਫਿਰ ਇਹ ਬੈਨ ਹੋਏਗੀ ਜਾਂ ਫਿਰ ਹਰੇਕ ਨੂੰ ਹੀ ਆਪਣੇ ਸਵਰਬ ਦੇ ਵਿੱਚ ਜਾਂ ਆਪਣੇ ਸਿਟੀ ਦੇ ਵਿੱਚ ਇਹੋ ਜਿਹੇ ਉਪਰਾਲੇ ਕਰਨੇ ਪੈਣਗੇ?
ਨਹੀਂ ਨਹੀਂ ਜੀ, ਜਿਹੜਾ ਜਿਹੜਾ ਲੈਬੋਰਟਰੀ ਦਾ ਰਿਜ਼ਲਟ ਹੈ ਉਹ ਤਾਂ ਫਿਰ ਆਸਟ੍ਰੇਲੀਆ ਵਾਈਡ ਐਕਸੈਪਟ ਕੀਤਾ ਜਾਂਦਾ ਨਾ ਜੀ। ਇਹਦੇ ਵਿੱਚ ਇਹ ਅਗਰ ਲੈਬੋਰਟਰੀ ਦਾ ਰਿਜ਼ਲਟ ਆ ਜਾਂਦਾ ਹੈ ਔਰ ਉਸ ਰਿਜ਼ਲਟ ਤੋਂ ਬਾਅਦ TGA ਜਿਹੜੀ ਇਹਨਾਂ ਦੀ ਆਸਟ੍ਰੇਲੀਆ ਦੀ ਮੈਡੀਕਲ ਅਥਾਰਟੀ ਹੈ, ਫਿਰ ਅਗਰ ਉਹ ਇਹਦੇ ਵਿੱਚ ਇਨਵੋਲਵ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵੀ ਇਹ ਡਰੱਗ ਜਿਹੜੀ ਹੈ ਅਪਰੂਵਡ ਨਹੀਂ ਹੈਗੀ ਔਰ ਇਹ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਕ ਨਹੀਂ ਹੈਗੀ, ਤੇ ਫਿਰ ਫਿਰ ਸਾਨੂੰ ਪਾਰਲੀਮੈਂਟੇਰੀਅਨ ਨੂੰ ਕਹਿ ਕੇ ਤੇ ਇਸ ਡਰੱਗ ਨੂੰ ਉਸ ਪ੍ਰੋਹਿਬਿਟਡ ਡਰੱਗ ਦੀ ਲਿਸਟ ਦੇ ਵਿੱਚ ਵੀ ਸ਼ਾਮਲ ਹੋ ਜਾਏਗੀ ਔਰ ਫਿਰ ਜਿਹੜਾ ਲਾਅ ਦੂਸਰੀ ਪ੍ਰੋਹਿਬਿਟਡ ਡਰੱਗ ਨੂੰ ਇੰਪੋਰਟ ਕਰਨ ਦਾ ਹੁੰਦਾ ਹੈ ਉਹ ਵੀ ਇਹਦੇ ਤੇ ਅਪਲਾਈ ਹੋ ਸਕਦਾ ਹੈ।
ਜੀ ਏਜਾਜ਼ ਸਾਹਿਬ, ਆਪਣੇ ਦੋਸਤਾਂ ਨੂੰ ਹੁਣ ਲੱਗਦੇ ਹੱਥੇ ਵੀ ਦੱਸ ਦਈਏ ਕਿ ਦੋਸਤੋ ਇੱਕ ਫੇਸਬੁੱਕ ਪੇਜ ਅਸੀਂ ਬਣਾਇਆ ਹੈ। ਲਾਸਟ ਵੀਕ ਜਦੋਂ ਅਸੀਂ ਗੱਲ ਕਰ ਰਹੇ ਸੀ ਫੇਸਬੁੱਕ ਪੇਜ ਦੀ ਤੇ ਇੱਕ ਸਲਾਹ ਦਿੱਤੀ ਸੀ ਏਜਾਜ਼ ਸਾਹਿਬ ਨੂੰ, ਭਾਈ ਇੱਕ ਫੇਸਬੁੱਕ ਪੇਜ ਬਣਾਓ। ਸੋ ਉਹ ਗੱਲ ਹੋ ਗਈ ਭਾਈ, ਜਿਹੜਾ ਬੋਲੂ ਉਹੀ ਕੁੰਡਾ ਖੋਲੂ, ਤੇ ਹੁਣ ਇਹ ਫੇਸਬੁੱਕ ਪੇਜ ਹੋਣ ਦੇ ਵਿੱਚ ਆ ਚੁੱਕਿਆ ਹੈ ਔਰ ਤੁਸੀਂ ਜ਼ਰੂਰ ਫੇਸਬੁੱਕ ਤੇ ਸਰਚ ਕਰ ਸਕਦੇ ਹੋ ਸਟੋਪ ਡਰੱਗਸ ਟੂਡੇ, ਸਟੋਪ ਡਰੱਗਸ ਟੂਡੇ ਦੇ ਨਾਮ ਤੇ ਇਹ ਪੇਜ ਹੈ ਔਰ ਤੁਸੀਂ ਇਸ ਨੂੰ ਜ਼ਰੂਰ ਸਰਚ ਕਰਕੇ ਲਾਈਕ ਕਰ ਸਕਦੇ ਹੋ, ਉੱਥੇ ਆਪਣੇ ਸੁਨੇਹੇ ਭੇਜ ਸਕਦੇ ਹੋ। ਔਰ ਏਜਾਜ਼ ਸਾਹਿਬ, ਅਸੀਂ ਇੱਕ ਈਮੇਲ ਐਡਰੈਸ ਵੀ ਬਣਾਇਆ ਹੈ ਜਿਹਦੇ ਤੇ ਕਿ ਸਾਨੂੰ ਦੋਸਤ ਈਮੇਲ ਵੀ ਕਰ ਸਕਦੇ ਨੇ ਔਰ ਇਹਦੇ ਬਾਰੇ ਵੀ ਅਸੀਂ ਫੇਸਬੁੱਕ ਪੇਜ ਤੇ ਜਾਣਕਾਰੀ ਦਿੱਤੀ ਹੈ, ਸਟੋਪ ਡਰੱਗਸ ਟੂਡੇ ਐਟ ਜੀਮੇਲ ਡੋਟ ਕੌਮ, ਸਟੋਪ ਡਰੱਗਸ ਟੂਡੇ ਐਟ ਜੀਮੇਲ ਡੋਟ ਕੌਮ। ਔਰ ਏਜਾਜ਼ ਸਾਹਿਬ, ਆਪਣੇ ਦੋਸਤਾਂ ਨੂੰ ਇਹ ਵੀ ਆਪਾਂ ਵਿਸ਼ਵਾਸ ਦਵਾਉਂਦੇ ਹਾਂ ਕਿ ਜੋ ਵੀ ਸਾਨੂੰ ਜਾਣਕਾਰੀ ਭੇਜਣਗੇ ਕਿਸੇ ਵੀ ਅਬਿਊਜ਼ ਦੇ ਮੁਤਲਕ, ਇਸ ਦਵਾਈ ਦੇ ਜਾਂ ਕਿਸੇ ਹੋਰ ਡਰੱਗ ਦੇ, ਉਹ ਜਾਣਕਾਰੀ ਦੇ ਮੁਤਲਕ ਅਸੀਂ ਕਾਰਵਾਈ ਤੇ ਜ਼ਰੂਰ ਕਰਾਂਗੇ, ਬਟ ਉਹਨਾਂ ਦੀ ਪਹਿਚਾਣ ਦੋਸਤਾਂ ਦੀ ਜ਼ਰੂਰ ਅਸੀਂ ਗੁਪਤ ਰੱਖਾਂਗੇ, ਉਹਨਾਂ ਨੂੰ ਉਜਾਗਰ ਨਹੀਂ ਕਰਾਂਗੇ।
ਬਿਲਕੁਲ ਜੀ, ਬਿਲਕੁਲ
ਜੀ। ਸੋ ਸਟੋਪ ਡਰੱਗਸ ਟੂਡੇ ਦੇ ਨਾਮ ਤੇ ਇਹ ਪੇਜ ਹੈ ਜੀ ਔਰ ਇਸ ਨੂੰ ਹਰਮਨ ਰੇਡੀਓ ਦੇ ਫੇਸਬੁੱਕ ਫੈਨ ਪੇਜ ਤੇ ਵੀ ਸ਼ੇਅਰ ਕਰ ਦਿੱਤਾ, ਆਪ ਜੀ ਉਥੋਂ ਵੀ ਇਸ ਦਾ ਲਿੰਕ ਲੈ ਕੇ ਤੇ ਇਸ ਨਾਲ ਜੁੜ ਸਕਦੇ ਹੋ। ਸੋ ਏਜਾਜ਼ ਸਾਹਿਬ, ਹੁਣ ਫਰਦਰ ਜੋ ਪਲੈਨਿੰਗ ਨੇ, ਅਸੀਂ ਫੇਸਬੁੱਕ ਪੇਜ ਵੀ ਬਣਾ ਲਿਆ ਹੈ ਔਰ ਕਮਿਊਨਿਟੀ ਦੇ ਬਿਹਾਫ ਤੇ ਅਸੀਂ ਪੁਲਿਸ ਨਾਲ ਜਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਸੰਪਰਕ ਕਰ ਲਿਆ ਹੈ, ਸੋ ਨੈਕਸਟ ਸਟੈਪ ਕੀ ਹੋ ਸਕਦਾ ਹੈ ਇਸ ਦੇ ਮੁਤਲਕ ਕਿ ਇਸ ਮੁਹਿੰਮ ਨੂੰ ਹੋਰ ਜ਼ਿਆਦਾ ਹੁੰਗਾਰਾ ਮਿਲੇ?
ਇੱਕ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕ ਦੇਵਾਂਗਾ ਕਿ ਵੀ ਇਹ ਸਾਰਾ ਜਿਹੜਾ ਮੁਬਾਰਕ ਕੰਮ ਹੈ, ਫੇਸਬੁੱਕ ਦਾ ਪੇਜ ਬਣਾਉਣਾ, ਤੁਹਾਨੂੰ ਸਾਰਾ ਕੁਝ ਕਰਨਾ, ਉਹ ਤੁਸੀਂ ਕੀਤਾ। ਤੁਸੀਂ ਮੇਰਾ ਖਿਆਲ ਲੱਗਿਆ ਆਪਣੀ ਸਟੇਟਮੈਂਟ ਦੇ ਵਿੱਚ ਕ੍ਰੈਡਿਟ ਲੈਣ ਤੋਂ ਸ਼ਰਮਾ ਗਏ ਹੋ, ਤੇ ਮੈਂ ਤੁਹਾਨੂੰ ਸਾਰਾ ਕ੍ਰੈਡਿਟ ਦਿੰਦਾ ਕਮਿਊਨਿਟੀ ਦੇ ਸਾਹਮਣੇ, ਤੁਸੀਂ ਉਹ ਸਾਰਾ ਕੰਮ ਕੀਤਾ। ਲੋਕ ਇਹਦੇ ਚ ਮੈਂ ਜੋ ਸਮਝਣਾ ਕਿ ਫਿਊਚਰ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ, ਇਹਦਾ ਦੋ ਫੋਲਡ ਉਹਨੂੰ ਜਿਹਨੂੰ ਇੰਗਲਿਸ਼ ਕਹਿੰਦੇ ਨੇ ਕਿ ਟੂ ਫੋਲਡ ਸਟ੍ਰੈਟਜੀ, ਇੱਕ ਤੇ ਹੋਏਗੀ ਕਿ ਵੀ ਇਸ ਜਿਹੜੇ ਬੰਦੇ ਇਹਦੇ ਤੇ ਡਿਪੈਂਡੈਂਟ ਹੋ ਚੁੱਕੇ ਨੇ ਜਿਹੜੇ ਇਹਨੂੰ ਕੰਟੀਨਿਊਸਲੀ ਲੈਂਦੇ ਨੇ, ਇੱਕ ਤੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਵੇ। ਉਹ ਕਿਸ ਤਰ੍ਹਾਂ ਕੰਟੈਕਟ ਹੋਏਗਾ, ਉਹ ਸਾਨੂੰ ਸੋਸ਼ਲ ਮੀਡੀਆ ਤੇ ਈਮੇਲ ਕਰ ਸਕਦੇ ਨੇ, ਸਾਡੀ ਫੇਸਬੁੱਕ ਦੇ ਉੱਤੇ ਲੋਕ ਸਾਨੂੰ ਮੈਸੇਜ ਭੇਜ ਸਕਦੇ ਨੇ, ਸਾਡੇ ਕੋਲ ਸਲਾਹ ਲੈ ਸਕਦੇ ਨੇ, ਅਸੀਂ ਉਹਨਾਂ ਨੂੰ ਜਿਹੜੀਆਂ ਸਰਵਿਸਿਸ ਅਵੇਲੇਬਲ ਨੇ ਡੀਟੌਕਸ ਦੀਆਂ ਜਾਂ ਕਾਉਂਸਲਿੰਗ ਦੀਆਂ ਜਿਹੜੀਆਂ ਸਰਵਿਸਿਸ ਅਵੇਲੇਬਲ ਨੇ ਉਹਨਾਂ ਵੱਲ ਉਹਨਾਂ ਨੂੰ ਅਸੀਂ ਉਹਨਾਂ ਨੂੰ ਡਾਇਰੈਕਟ ਕਰਾਂਗੇ। ਇੱਕ ਤੇ ਇਹ ਗੱਲ ਹੋਈ ਤਾਂ ਕਿ ਉਹਨਾਂ ਦੀ ਇਸ ਡਿਪੈਂਡੈਂਸੀ ਜੇ ਹੋ ਚੁੱਕੀ ਹੈ ਉਹ ਖਤਮ ਹੋਵੇ, ਔਰ ਅਗਰ ਉਹਨਾਂ ਦਾ ਕੋਈ ਮਸਲਾ ਹੈਗਾ, ਕੋਈ ਪ੍ਰੋਬਲਮ ਹੈਗੀ ਹੈ ਜਿਹਦੀ ਵਜ੍ਹਾ ਨਾਲ ਉਹ ਸਮਝਦੇ ਨੇ ਕਿ ਇਹ ਗੋਲੀਆਂ ਉਹਨਾਂ ਦੀ ਪ੍ਰੋਬਲਮ ਦਾ ਹੱਲ ਹੈ, ਉਹਦੇ ਵਾਸਤੇ ਇੱਥੇ ਡਾਕਟਰ ਬੈਠੇ ਨੇ, ਡਾਕਟਰਾਂ ਉਹਨਾਂ ਨੂੰ ਆਪਾਂ ਡਾਇਰੈਕਟ ਕਰਾਂਗੇ। ਦੂਸਰਾ ਇਹ ਕਿ ਇਸ ਡਰੱਗ ਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਉਣਾ ਬੰਦ ਕਿਵੇਂ ਕੀਤਾ ਜਾਵੇ, ਦੋ ਗੱਲਾਂ ਉਹਦੇ ਚ ਮੈਂ ਸੋਚ ਰਿਹਾ। ਉਹਦੇ ਚ ਪਾਲਿਸੀ ਇਹ ਹੋਣੀ ਚਾਹੀਦੀ ਹੈ ਕਿ ਫਸਟ ਆਫ ਆਲ ਤੇ ਇਹਦੇ ਡਰੱਗ ਦੇ ਬਾਰੇ ਦੇ ਵਿੱਚ ਆਸਟ੍ਰੇਲੀਅਨ ਅਥਾਰਟੀਜ਼ ਨੂੰ ਅਵੇਅਰ ਕੀਤਾ ਜਾਵੇ, ਉਹਨਾਂ ਨੂੰ ਦੱਸਿਆ ਜਾਵੇ ਕਿ ਜੀ ਇਹ ਡਰੱਗ ਹੈ, ਇਹਨੂੰ ਜ਼ਰਾ ਤੁਸੀਂ ਚੈੱਕ ਕਰੋ ਕਿ ਜਿਹੜੀ ਇਹ ਸਾਡੀ ਕਮਿਊਨਿਟੀ ਦੇ ਵਿੱਚ ਫੈਲ ਰਹੀ ਹੈ। ਫਿਰ ਉਹ ਅਗਰ ਔਰ ਫਿਰ ਇਹ ਹੈ ਕਿ ਅਗਰ ਇਹਦੇ ਮੈਨੂਫੈਕਚਰ ਜਿਹੜੇ ਨੇ ਉਹ TGA ਦੇ ਥਰੂ ਅਪਰੂਵਲ ਲੈ ਲੈਂਦੇ ਨੇ, ਅਪਰੂਵਲ ਲੈ ਕੇ ਇੱਥੇ ਡਰੱਗ ਨੂੰ ਸੇਲ ਕਰਦੇ ਨੇ ਥਰੂ ਦ ਕੈਮਿਸਟ, ਫਿਰ ਉਹਦਾ ਫਾਇਦਾ ਇਹ ਹੋਏਗਾ ਕਿ ਫਿਰ ਉਹ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਤੋਂ ਬਗੈਰ ਕੋਈ ਬੰਦਾ ਨਹੀਂ ਵੇਚ ਸਕੇਗਾ, ਤੇ ਉਹ ਡਿਫੀਕਲਟ ਹੋ ਜਾਏਗਾ ਲੈਣ ਵਾਲਿਆਂ ਵਾਸਤੇ, ਜਿਵੇਂ ਹੁਣ ਆਮ ਮਿਲ ਰਹੀ ਹੈ ਉਸ ਤੋਂ ਬਾਅਦ ਉਹ ਆਮ ਦੁਕਾਨਾਂ ਦੇ ਉੱਤੇ ਨਹੀਂ ਮਿਲਿਆ ਕਰੇਗੀ, ਡਾਕਟਰ ਹੀ ਉਹਨੂੰ ਪ੍ਰਿਸਕ੍ਰਾਈਬ ਕਰਿਆ ਕਰਨਗੇ ਜੇ ਇਹ ਦਵਾਈ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਹੋਈ ਤੇ, ਜੇ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਨਹੀਂ ਹੈ ਤੇ ਫਿਰ ਇਹਨੂੰ ਇਹਦੀ ਕੰਪਲੀਟ ਇਹਨੂੰ ਇੰਪੋਰਟ ਦੇ ਉੱਤੇ ਔਰ ਇਹਦੀ ਸਮਗਲਿੰਗ ਦੇ ਉੱਤੇ ਪਹਿਲਾਂ ਤਾਂ ਇੰਪੋਰਟ ਤੇ ਪਾਬੰਦੀ ਲਾਇਆ ਜਾਵੇ, ਫਿਰ ਜੇ ਸਮਗਲ ਹੋ ਕੇ ਆਉਂਦੀ ਹੈ ਤੇ ਉਹ ਬੰਦੇ ਜਿਹੜੇ ਸਮਗਲ ਕਰਦੇ ਪਏ ਨੇ ਉਹਨਾਂ ਨੂੰ ਫੜਿਆ ਜਾਵੇ, ਉਹਨਾਂ ਨੂੰ ਕੈਫਰੇ ਕਰਦਾਰ ਤੱਕ ਪਹੁੰਚਾਇਆ ਜਾਵੇ, ਇਹ ਸਾਡੀ ਸਟ੍ਰੈਟਜੀ ਹੈ ਫਿਊਚਰ ਦੇ ਵਿੱਚ
ਜੀ। ਔਰ ਜਾਜ ਸਾਹਿਬ ਇੱਕ ਹੋਰ ਗੱਲ ਮੈਂ ਸ਼ੇਅਰ ਕਰਨੀ ਚਾਹਾਂਗਾ, ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਇਹ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਕ ਹੈ ਜਾਂ ਨਹੀਂ ਹੈ। ਅਗਰ ਮੈਂ ਭਾਰਤ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ ਆਯੁਰਵੈਦਿਕ ਦਵਾਈਆਂ ਉਹ ਬਣਾਉਣੀਆਂ ਈਜ਼ੀ ਨੇ, ਜਿਹੜੀਆਂ ਐਲੋਪੈਥਿਕ ਨੇ ਉਹਨਾਂ ਦੇ ਤੇ ਆਪ ਜੀ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਫਾਰਮੈਲਿਟੀਜ਼ ਹੁੰਦੀਆਂ ਨੇ, ਲਾਇਸੈਂਸ ਲੈਣੇ ਪੈਂਦੇ ਨੇ ਔਰ ਬੜੇ ਬੜੇ ਲੈਬੋਰਟਰੀ ਵਟ ਐਵਰ ਜੋ ਵੀ ਕਰਨਾ ਪੈਂਦਾ, ਬਟ ਉਹਦੇ ਕੰਪੈਰੀਜ਼ਨ ਦੇ ਵਿੱਚ ਆਯੁਰਵੈਦਿਕ ਦਵਾਈ ਬਣਾਉਣੀ ਬਹੁਤ ਈਜ਼ੀ ਹੈ ਕਾਨੂੰਨੀ ਤੌਰ ਤੇ, ਔਰ ਉਹਦੇ ਵਾਸਤੇ ਲਾਇਸੈਂਸਿੰਗ ਵਗੈਰਾ ਵੀ ਉਸ ਦੀਆਂ ਫਾਰਮੈਲਿਟੀਜ਼ ਵੀ ਘੱਟ ਨੇ। ਸੋ ਇੱਕ ਗੱਲ ਤੇ ਇਹ ਹੋ ਗਈ, ਦੂਸਰੀ ਗੱਲ ਇਹ ਹੋ ਗਈ ਕਿ ਉਹ ਲੋਕ ਅੰਡਰ ਦਾ ਟੇਬਲ ਬਹੁਤ ਸਾਰਾ ਕੰਮ ਕਰਦੇ ਨੇ ਔਰ ਰੁਪਈਏ ਦੇ ਕੇ ਤੇ ਕੋਈ ਵੀ ਲਾਇਸੈਂਸ ਬਣਵਾਇਆ ਜਾ ਸਕਦਾ, ਅਨਫੋਰਚੁਨੇਟਲੀ ਇਹ ਸਾਡੇ ਦੇਸ਼ ਦੇ ਵਿੱਚ ਚੱਲਦਾ ਜੀ, ਔਰ ਉੱਥੇ ਤੇ ਮੈਨੂੰ ਲੱਗਦਾ ਕਿ ਅਸੀਂ ਪਾਬੰਦੀ ਨਹੀਂ ਲਾ ਸਕਦੇ, ਬਟ ਇੱਥੇ ਅਸੀਂ ਜ਼ਰੂਰ ਪਾਬੰਦੀ ਲਾ ਸਕਦੇ ਹਾਂ ਔਰ ਸਾਡੇ ਦੋਸਤਾਂ ਦੀ ਜਿਹੜੀ ਅਸੀਂ ਮਦਦ ਆ ਉਹ ਸੀਕ ਕਰਦੇ ਹਾਂ, ਇਟਸ ਵੈਰੀ ਇੰਪੋਰਟੈਂਟ ਕਿ ਉਹ ਸਾਡੇ ਨਾਲ ਜੁੜਨ, ਸਿੱਧੇ ਤੌਰ ਤੇ ਜੁੜਨ।
ਦੇਖੋ ਜੀ, ਮੈਂ ਤੇ ਸਿੰਪਲ ਇਹ ਗੱਲ ਕਰਦਾ ਹੁੰਦਾ ਕਿ ਅਸੀਂ ਜਿੱਥੋਂ ਆਏ ਹਾਂ ਉਹ ਧਰਤੀ ਜਿਹੜੀ ਹੈ ਉਹ ਟੈਲੈਂਟਡ ਪੀਪਲ ਦੀ ਧਰਤੀ ਹੈ, ਅਸੀਂ ਰੈਜ਼ੀਲੀਐਂਟ ਕੌਮ ਆ, ਅਸੀਂ ਬਹੁਤ ਸਾਰੇ ਕਾਲੇ ਅਜ਼ਮਾ ਦੇਖੇ ਨੇ, ਬਹੁਤ ਸਾਰੇ ਸਾਡੇ ਬਾਬਿਆਂ ਨੇ, ਸਾਡੇ ਦਾਦਿਆਂ ਨੇ, ਸਾਡੀਆਂ ਨਸਲਾਂ ਨੇ ਬਹੁਤ ਸਾਰੀਆਂ ਗੁਲਾਮੀਆਂ ਵੀ ਕੱਟੀਆਂ ਨੇ, ਗੁਲਾਮ ਹੁੰਦਿਆਂ ਆਜ਼ਾਦੀਆਂ ਵੀ ਲਈਆਂ ਨੇ। ਸੋ ਅਸੀਂ ਹੁਣ ਇਸ ਮੁਲਕ ਚ ਆਏ ਹਾਂ, ਇਸ ਮੁਲਕ ਦੇ ਵਿੱਚ ਅਸੀਂ ਸਿਰਫ ਆਪਣੀ ਪੋਜ਼ਿਟਿਵ ਚੀਜ਼ਾਂ ਲੈ ਕੇ ਆਈਏ, ਕਿਉਂਕਿ ਹੁਣ ਇਸ ਮੁਲਕ ਇਹ ਇੱਕ ਦੁਨੀਆਂ ਤੇ ਮੈਂ ਕਹਿੰਦਾ ਹੁੰਦਾ ਕਿ ਦੁਨੀਆਂ ਦੇ ਉੱਤੇ ਜੰਨਤ ਦਾ ਇੱਕ ਟੁਕੜਾ ਹੈ ਮੁਲਕ। ਦੇਖੋ ਇੱਥੇ ਬੰਦੇ ਦੀ ਵੈਲਿਊ ਆ, ਇੱਥੇ ਬੰਦੇ ਦੀ ਕਦਰ ਆ, ਇੱਥੇ ਤੁਸੀਂ ਚੀਜ਼ਾਂ ਦੀ ਪਿਓਰਟੀ ਆ, ਖਾਣ ਪੀਣ ਦੀ ਪਿਓਰਟੀ ਆ, ਬਿਮਾਰੀਆਂ ਘੱਟ ਨੇ, ਬੰਦੇ ਦੀ ਏਜ ਦੇ ਵਿੱਚ ਜਿਹੜਾ ਉਹ ਇੱਥੇ ਏਜ ਐਕਸਪੈਕਟੈਂਸੀ ਜਿਹੜੀ ਆ ਉਹ ਜ਼ਿਆਦਾ ਹੈ। ਜੇ ਇਹ ਸਾਰੀਆਂ ਪੋਜ਼ਿਟਿਵ ਚੀਜ਼ਾਂ ਆਪਾਂ ਦੇਖੀਏ ਤੇ ਫਿਰ ਅਗਰ ਅਸੀਂ ਆਪਣੀਆਂ ਵੀ ਪੋਜ਼ਿਟਿਵ ਚੀਜ਼ਾਂ ਇਹਨਾਂ ਦੇ ਵਿੱਚ ਮਿਲਾ ਦਈਏ ਤੇ ਤੁਸੀਂ ਇਮੇਜਿਨ ਕਰੋ ਕਿ ਵੀ ਲਾਈਫ ਜਿਹੜੀ ਉਹ ਦੁਨੀਆਂ ਦੇ ਉੱਤੇ ਸਵਰਗ ਹੋ ਜਾਊਗੀ। ਜੇ ਅਸੀਂ ਆਪਣੀਆਂ ਉਹੀ ਨੈਗੇਟਿਵ ਚੀਜ਼ਾਂ ਤੇ ਉਹ ਜਹਲੀਅਤ ਔਰ ਇਹ ਬਾਬਿਆਂ ਦੀਆਂ ਦਵਾਈਆਂ ਤੇ ਇਹ ਚੀਜ਼ਾਂ ਲਿਆ ਕੇ ਉਸ ਤੇ ਰਿਲਾਈ ਕਰਕੇ ਆਪਣੀ ਲਾਈਫ ਨੂੰ ਤਬਾਹ ਕਰਨਾ ਹੈ ਤੇ ਉਹ ਫਿਰ ਇਸ ਕੰਟਰੀ ਦੇ ਵਿੱਚ ਤੇ ਕਮ ਅਜ਼ ਕਮ ਅਸੀਂ ਆਵਾਜ਼ ਉਠਾ ਸਕਦੇ ਹਾਂ ਨਾ, ਔਰ ਆਪਣੀ ਕੰਟਰੀਆਂ ਦੇ ਵਿੱਚ ਭਾਵੇਂ ਅਸੀਂ ਆਵਾਜ਼ ਉਠਾਈਏ ਨਾ ਉਠਾਈਏ, ਉੱਥੇ ਜੋ ਵੀ ਕਰਪਸ਼ਨ ਹੁੰਦੀ ਹੈ ਉਹਨੂੰ ਤੇ ਉੱਥੇ ਛੱਡ ਦਿਓ। ਇਹ ਇੰਡੀਆ ਦੇ ਵਿੱਚ ਵਿਕ ਰਹੀ ਹੈ ਤੇ ਉਹ ਦੇਖੋ ਨਾ, ਉਹਦੇ ਤੇ ਅਸੀਂ ਕੁਛ ਨਹੀਂ ਕਰ ਸਕਦੇ, ਲੇਕਿਨ ਅਸੀਂ ਉੱਥੇ ਵੀ ਲੋਕਾਂ ਨੂੰ ਇਹਦੇ ਬਾਰੇ ਚ ਅਵੇਅਰ ਕਰ ਸਕਦੇ ਹਾਂ ਕਿ ਵੀ ਇਹਦੀ ਇਹਦੇ ਨੁਕਸਾਨਾਤ ਹੈਲਥ ਦੇ ਉੱਤੇ
ਕੀ ਨੁਕਸਾਨ ਕੀ ਨੇ। ਜੀ ਬਿਲਕੁਲ,
ਲੇਕਿਨ ਇੱਥੇ ਇੱਥੇ ਕਮ ਅਜ਼ ਕਮ ਕਾਨੂੰਨ ਦੀ ਬਾਲਾਦਸਤੀ ਹੈ, ਇੱਥੇ ਆਪਾਂ ਅਗਰ ਕਾਨੂੰਨੀ ਤੌਰ ਤੇ ਚੱਲ ਕੇ ਇਹਦੀ ਇੰਪੋਰਟੇਸ਼ਨ ਇਹਦਾ ਯੂਜ਼ ਉਹ ਅਸੀਂ ਆਪਾਂ ਕੰਟਰੋਲ ਕਰ ਸਕੀਏ ਔਰ ਅਥਾਰਟੀਜ਼ ਇਹਨੂੰ ਕੰਟਰੋਲ ਕਰ ਸਕਣ ਤੇ ਮੇਰਾ ਖਿਆਲ ਹੈ ਇਹਦੀ ਜਿਹੀ ਗੱਲ ਹੀ ਕੋਈ ਨਹੀਂ
ਜੀ ਯਾਰ ਸਰ ਇੱਕ ਸਵਾਲ ਮੈਂ ਆਪ ਜੀ ਤੋਂ ਪੁੱਛਣਾ ਚਾਹੁੰਦਾ ਹਾਂ ਜਿੱਦਾਂ ਮੰਨ ਲਵੋ ਕਿ ਮੈਂ ਇਸ ਪ੍ਰੋਗਰਾਮ ਦਾ ਲਿਸਨਰ ਹਾਂ ਔਰ ਮੈਂ ਮੋਟੀਵੇਟ ਹੋ ਗਿਆ ਆਪ ਜੀ ਦੀ ਗੱਲਬਾਤ ਸੁਣ ਕੇ ਇਸ ਪ੍ਰੋਗਰਾਮ ਨੂੰ ਸੁਣ ਕੇ ਮੈਂ ਜਾਣਦਾ ਹਾਂ ਕਿ ਫਲਾਣਾ ਜਿਹੜਾ ਦੁਕਾਨਦਾਰ ਹੈ ਗਰੋਸਰੀ ਸ਼ਾਪ ਵਾਲਾ ਉਹ ਕਾਮਨੀ ਦੀਆਂ ਗੋਲੀਆਂ ਵੇਚਦਾ ਹੈ ਮੈਂ ਜਾ ਕੇ ਆਪਣਾ ਮੋਬਾਈਲ ਕੈਮਰਾ ਆਨ ਕੀਤਾ ਔਰ ਉਸ ਨੂੰ ਮੈਂ ਜਾ ਕੇ ਗੱਲਬਾਤ ਸ਼ੁਰੂ ਕਰ ਦਿੱਤੀ ਕਿ ਯੂ ਆਰ ਡੂਇੰਗ ਰੋਂਗ ਔਰ ਇਹਨੂੰ ਪਲੀਜ਼ ਤੋਂ ਬੰਦ ਕਰ ਦੇ ਕੀ ਉਹ ਰਿਕਾਰਡਿੰਗ ਕਰਨਾ ਜਾਂ ਉਹ ਗੱਲਬਾਤ ਕਰਨੀ ਕਾਨੂੰਨ ਦੇ ਦਾਇਰੇ ਤੋਂ ਕਿਤੇ ਬਾਹਰ ਤੇ ਨਹੀਂ ਆਉਂਦਾ ਕਿਤੇ ਉਹ ਮੈਨੂੰ ਹੀ ਗਿਲਟੀ ਤੇ ਨਹੀਂ ਸਾਬਤ ਕਰ ਦੇਗਾ ਕਿ ਇਹ ਮੇਰੀ ਦੁਕਾਨ ਚ ਆ ਕੇ ਵੀਡੀਓ ਰਿਕਾਰਡਿੰਗ ਕਰ ਰਿਹਾ ਹੈ ਜਾਂ ਆਡੀਓ ਰਿਕਾਰਡਿੰਗ ਕਰ ਰਿਹਾ ਹੈ ਜਾਂ ਮੈਨੂੰ ਥ੍ਰੈਟਨਿੰਗ ਦਾ ਵੀ ਉਹ ਦੋਸ਼ ਲਗਾ ਸਕਦਾ ਕਿਉਂਕਿ ਸਾਡੇ ਕੋਲ ਜੇਕਰ ਅਸੀਂ ਰਿਕਾਰਡਿੰਗ ਨਹੀਂ ਕਰਦੇ ਤੇ ਕੋਈ ਹੋਰ ਸਾਡੇ ਕੋਲੇ ਪ੍ਰੂਫ ਹੀ ਨਹੀਂ ਹੋਏਗਾ ਉਹ ਇਹ ਵੀ ਕਹਿ ਸਕਦਾ ਕਿ ਮੇਰੀ ਦੁਕਾਨਦਾਰੀ ਬੰਦਾ ਖਰਾਬ ਕਰਦਾ
ਨਹੀਂ ਜੀ ਮੈਂ ਸਾਰੇ ਆਪਣੇ ਸੁਣਨ ਵਾਲਿਆਂ ਨੂੰ ਭੈਣਾਂ ਭਰਾਵਾਂ ਨੂੰ ਇਹ ਐਡਵਾਈਸ ਕਰਨਾ ਵਾ ਕਿ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਣਾ ਕਿਉਂਕਿ ਇਸ ਕਿਸਮ ਦਾ ਕਦਮ ਤੁਸੀਂ ਚੁੱਕੋਗੇ ਤੇ ਤੁਸੀਂ ਕਾਨੂੰਨ ਆਪਣੇ ਹੱਥ ਚ ਲਵੋਗੇ ਜੋ ਆਪਾਂ ਕਾਨੂੰਨੀ ਜੰਗ ਲੜ ਸਕਦੇ ਹਾਂ ਇਸ ਮੁਲਕ ਦੇ ਵਿੱਚ ਮਤਲਬ ਆਪਣੇ ਆਪਣੇ ਮੁਲਕਾਂ ਵਾਲੀ ਹਾਲਤ ਨਹੀਂ ਹੈ ਇੱਥੇ ਆਪਾਂ ਅਗਰ ਕਾਨੂੰਨੀ ਤੌਰ ਤੇ ਰਾਈਟ ਹਾਂ ਤੇ ਸਾਨੂੰ ਇੱਥੇ ਦਾ ਰਾਈਟ ਮਿਲੇਗਾ ਸੋ ਅਸੀਂ ਕਿਸੇ ਨੂੰ ਜਾ ਕੇ ਉਹਨੂੰ ਮਨਾ ਕਰਨਾ ਜਾਂ ਉਹਦੇ ਨਾਲ ਇਹ ਮੇਰਾ ਖਿਆਲ ਤਰੀਕਾ ਵੀ ਨਹੀਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਰੋਕ ਵੀ ਨਹੀਂ ਸਕਾਂਗੇ ਇਸ ਤਰੀਕੇ ਦੇ ਨਾਲ ਵਾਧੇ ਦੀ ਲੜਾਈ ਫੈਲਣੀ ਹੈ ਔਰ ਅਸੀਂ ਉਹ ਲੜਾਈ ਨਹੀਂ ਫਲਾਉਣਾ ਚਾਹੁੰਦੇ ਅਸੀਂ ਸਾਡਾ ਜਿਹੜਾ ਸਟ੍ਰੈਟਜੀ ਹੈ ਜਿਹੜੀ ਮੈਂ ਅੱਗੇ ਦੱਸੀ ਕਿ ਟੂ ਫੋਲਡ ਸਟ੍ਰੈਟਜੀ ਹੈ ਇੱਕ ਤੇ ਜਿਹੜੇ ਬੰਦੇ ਅਡਿਕਟ ਹੋ ਚੁੱਕੇ ਨੇ ਉਹਨਾਂ ਦਾ ਇਲਾਜ ਕਿਵੇਂ ਕੀਤਾ ਜਾਵੇ ਫਿਰ ਇਹ ਕਿ ਆਸਟ੍ਰੇਲੀਅਨ ਅਥਾਰਟੀਜ਼ ਦੇ ਕੋਲੋਂ ਅਪਰੂਵਲ ਲੈ ਕੇ ਤੇ ਇਹਨਾਂ ਜਿਹੜਾ ਇੰਪੋਰਟ ਹੈ ਉਹ ਬੰਦ ਕੀਤਾ ਜਾਵੇ ਮਤਲਬ ਅਸੀਂ ਇਹ ਕਰ ਰਹੇ ਹਾਂ ਸਾਡਾ ਜਿਹੜੀ ਕਮਿਊਨਿਟੀ ਵਾਲੇ ਬੰਦੇ ਉਹ ਇਹੀ ਸਾਥ ਦੇ ਸਕਦੇ ਨੇ ਜਿਹੜੇ ਕੇਸਿਸ ਨੇ ਕਮਿਊਨਿਟੀ ਦੇ ਵਿੱਚ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਜਿਹੜੇ ਇੰਪਲੋਇਰ ਆਪਣੇ ਇੰਪਲੋਈਜ ਕੋਲੋਂ ਜ਼ਿਆਦਾ ਘੰਟੇ ਕੰਮ ਲੈਂਦੇ ਨੇ ਔਰ ਟਰੱਕਾਂ ਵਾਲੇ ਵੀ ਅੱਜ ਕੱਲ ਆਪਣੀ ਜਨਤਾ ਜਿਹੜੀ ਉਹ ਟਰੱਕਾਂ ਤੇ ਵੀ ਬਹੁਤ ਹੈ ਉਹ ਵੀ ਮੈਂ ਸੁਣਿਆ ਮੇਰੇ ਕੋਲ ਕਾਫੀ ਸਾਰੇ ਲੋਕਾਂ ਨੇ ਆ ਕੇ ਦੱਸਿਆ ਕਿ ਉਹ ਵੀ ਛੇ ਛੇ ਅੱਠ ਅੱਠ ਗੋਲੀਆਂ ਖਾ ਕੇ ਤੇ ਲੌਂਗ ਰੂਟ ਦੇ ਉੱਤੇ ਡਰਾਈਵ ਕਰਦੇ ਪਏ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਨੇ ਇਹ ਨਾ ਤੇ ਇਹਨਾਂ ਦੀ ਹੈਲਥ ਵਾਸਤੇ ਚੰਗਾ ਤੇ ਨਾ ਰੋਡ ਦੇ ਉੱਤੇ ਅਗਰ ਟਰੱਕ ਚਲਾਉਣ ਡੇ ਤੁਸੀਂ ਆਪਣਾ ਨਹੀਂ ਤੇ ਕਿਸੇ ਨੂੰ ਮਾਰਤਾ ਤਾਂ ਵੀ ਅਗਲੇ ਦਾ ਘਰ ਉਜਾੜੋਗੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਇਹਨਾਂ ਤੇ ਕੰਮ ਕਰਨਾ ਇਹਨਾਂ ਨੂੰ ਮਨਾ ਕਰਨਾ ਅਸੀਂ ਤੇ ਅਸੀਂ ਕਿਸੇ ਨਾਲ ਜਾ ਕੇ ਖਾਮ ਖਾ ਦੀ ਲੜਾਈ ਜਿਹੜੀ ਉਹ ਨਹੀਂ ਲੈਣੀ ਨਾ ਹੀ ਕਿਸੇ ਦੇ ਨਾਲ ਦੁਕਾਨ ਤੇ ਜਾ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਵੀਡੀਓ ਤੇ ਬਾਈ ਲਾਅ ਤੁਸੀਂ ਕੋਰਟ ਚ ਵੀ ਯੂਜ਼ ਨਹੀਂ ਕਰ ਸਕਦੇ ਤੇ ਫਿਰ ਉਹ ਵੀਡੀਓ ਬਣਾਉਣ ਦਾ ਫਾਇਦਾ ਕੋਈ ਨਹੀਂ
ਜੀ ਔਰ ਏਜਾਜ਼ ਸਾਹਿਬ ਮੰਨ ਲਵੋ ਕੋਈ ਬੰਦਾ ਕਿਸੇ ਗਰੋਸਰੀ ਸ਼ਾਪ ਤੇ ਚਲਾ ਗਿਆ ਔਰ ਵੈਸੇ ਤਾਂ ਮੈਨੂੰ ਲੱਗਦਾ ਕਿ ਗਰੋਸਰੀ ਸ਼ਾਪਾਂ ਵਾਲੇ ਵੀ ਏਡੇ ਭੋਲੇ ਨਹੀਂ ਹਨ ਜਾਂ ਇਹ ਵੀ ਸ਼ਾਇਦ ਸ਼ਬਦ ਸਹੀ ਨਹੀਂ ਹੋਣਗੇ ਬਲਕਿ ਉਹ ਚੁਕੰਨੇ ਹੋ ਗਏ ਹੋਣਗੇ ਪਹਿਲਾਂ ਤੋਂ ਹੀ ਕਿਉਂਕਿ ਉਹ ਵੀ ਜਾਣਦੇ ਨੇ ਕਿ ਉਹ ਗਲਤ ਕੰਮ ਕਰ ਰਹੇ ਨੇ ਸੋ ਉਹ ਮੇ ਬੀ ਉਹਨਾਂ ਦਵਾਈਆਂ ਨੂੰ ਛੁਪਾ ਕੇ ਰੱਖਦੇ ਹੋਣਗੇ ਅੰਡਰ ਦਾ ਕਾਊਂਟਰ ਰੱਖਦੇ ਹੋਣਗੇ ਵਟ ਐਵਰ ਕਿਤੇ ਵੀ ਰੱਖਦੇ ਹੋਣਗੇ ਔਰ ਜੇਕਰ ਮੰਨ ਲਓ ਕੋਈ ਬੰਦਾ ਓਪਨ ਇਹ ਦਵਾਈ ਰੱਖਦਾ ਉਹ ਜਾ ਕੇ ਫੋਟੋ ਕਲਿੱਕ ਕਰਕੇ ਫੇਸਬੁੱਕ ਵਗੈਰਾ ਤੇ ਪਾਉਣ ਦੀ ਕੋਸ਼ਿਸ਼ ਕਰਨ ਭਾਈ ਫਲਾਣੀ ਗਰੋਸਰੀ ਸ਼ਾਪ ਵਾਲਾ ਆਹ ਦਵਾਈ ਸਾਹਮਣੇ ਰੱਖੀ ਬੈਠਾ ਜਾਂ ਵੇਚਦਾ ਇਹਦਾ ਬਾਈਕਾਟ ਕਰੋ ਜਿਵੇਂ ਕਿ ਫੇਸਬੁੱਕ ਤੇ ਅਕਸਰ ਹੀ ਯੁੱਧ ਚੱਲਦੇ ਨੇ ਕੀ ਇਹ ਵੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਦੀ ਗੱਲ ਹੈ
ਹਾਂਜੀ ਬਿਲਕੁਲ ਔਰ ਮੈਂ ਬਿਲਕੁਲ ਕਿਸੇ ਵੀ ਆਪਣੇ ਸੁਣਨ ਵਾਲੇ ਬੰਦੇ ਨੂੰ ਇਹ ਮੋਟੀਵੇਟ ਨਹੀਂ ਕਰਾਂਗਾ ਬਲਕਿ ਉਹਨਾਂ ਨੂੰ ਸਖਤੀ ਨਾਲ ਸਟਾਪ ਕਰਾਂਗਾ ਕਿ ਵੀ ਇਹ ਸਾਡੀ ਜੰਗ ਕਾਨੂੰਨੀ ਜੰਗ ਹੈ ਅਸੀਂ ਯਾਦ ਤਾਂ ਹੋਵੇ ਨਾ ਇਹ ਗੱਲਾਂ ਉੱਥੇ ਚੰਗੀਆਂ ਲੱਗਦੀਆਂ ਨੇ ਜਿੱਥੇ ਕਾਨੂੰਨ ਨੂੰ ਲੋਕ ਖਰੀਦ ਲੈਂਦੇ ਨੇ ਆਪਣੇ ਮੁਲਕਾਂ ਦੇ ਵਿੱਚ ਕਾਨੂੰਨ ਨੂੰ ਖਰੀਦ ਲਿਆ ਅਥਾਰਟੀ ਨੂੰ ਖਰੀਦ ਲੈਂਦੇ ਨੇ ਮੀਡੀਆ ਖਰੀਦ ਲੈਂਦੇ ਨੇ ਇੱਥੇ ਤੇ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈਗੀ ਇੱਥੇ ਤੇ ਕਾਨੂੰਨ ਦੀ ਬਾਲਾ ਦਸਤੀ ਹੈ ਸਾਡੀ ਜੰਗ ਕਾਨੂੰਨੀ ਜੰਗ ਹੈ ਤੇ ਇਹ ਮੈਂ ਤੁਹਾਨੂੰ ਅਸ਼ੋਰ ਕਰਾਉਂਦਾ ਹੈ ਕਿ ਵਿਦ ਇਨ 2-3 ਮੰਥਸ ਵਿਦ ਦ ਵਿਲ ਆਫ ਗੋਡ ਆਈ ਕੈਨ ਟੈਲ ਯੂ ਦੈਟ ਕਿ ਵੀ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਸਰਫੇਸ ਤੇ ਆ ਜਾਣਗੀਆਂ ਪੁਲਿਸ ਦੇ ਰਡਾਰ ਤੇ ਆ ਜਾਣਗੀਆਂ ਔਰ ਇਹਨਾਂ ਦਾ ਇੰਪੋਰਟ ਕਰਨਾ ਜਿਹੜਾ ਉਹ ਇੰਤਹਾਈ ਮੁਸ਼ਕਲ ਹੋ ਜਾਏਗਾ
ਜੀ ਅਜਾਜ਼ ਸਾਹਿਬ ਸਾਡੇ ਨਾ ਇੱਕ ਦੋਸਤ ਨੇ ਔਰ ਫੇਸਬੁੱਕ ਪੇਜ ਲਗਾਤਾਰ ਜੁਆਇਨ ਕੀਤਾ ਜਾ ਰਿਹਾ ਜਦੋਂ ਦਾ ਮੈਂ ਫੇਸਬੁੱਕ ਪੇਜ ਜੁਆਇਨ ਕੀਤਾ ਤਕਰੀਬਨ 25-30 ਸਾਡੇ ਦੋਸਤ ਪੇਜ ਨੂੰ ਜੁਆਇਨ ਕਰ ਚੁੱਕੇ ਨੇ ਮੈਂ ਦੇਖ ਰਿਹਾ ਹਾਂ ਆਪਣੀ ਸਕਰੀਨ ਤੇ ਔਰ ਸਾਡੇ ਇੱਕ ਦੋਸਤ ਨੇ ਜਸਵੀਰ ਮਾਨ ਸਾਹਿਬ ਉਹਨਾਂ ਨੇ ਸਾਡੀ ਇੱਕ ਪੋਸਟ ਜਿਹੜੀ ਕਿ ਅਸੀਂ ਪਹਿਲੀ ਪੋਸਟ ਪਾਈ ਸੀ ਕਿ ਇਹ ਜੋ ਕਾਜ਼ ਨੇ ਇਸ ਅਬਿਊਜ਼ ਦੇ ਔਰ ਉਹਦੇ ਵਾਸਤੇ ਅਫਸੋਸ ਹੈ ਜਾਂ ਫਿਰ ਅਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਇਸ ਐਡਰੈਸ ਤੇ ਈਮੇਲ ਕਰੋ ਉਸ ਪੋਸਟ ਦੇ ਥੱਲੇ ਜਸਵੀਰ ਮਾਨ ਸਾਹਿਬ ਨੇ ਇੱਕ ਕਮੈਂਟ ਪਾਇਆ ਹੈ ਕਿ ਫਲਾਨੀ ਥਾਂ ਤੇ ਇੱਕ ਦੁਕਾਨ ਹੈ ਔਰ
ਇੱਕ ਹੋਰ ਸਵਰਬ ਦੇ ਵਿੱਚ ਵੀ ਦੋ ਦੁਕਾਨਾਂ ਨੇ ਔਰ ਉਹਨਾਂ ਨੇ ਕਿਸੇ ਦਾ ਨਾਮ ਵੀ ਲਿਖਿਆ ਹੈ ਤੇ ਕਹਿੰਦੇ ਨੇ ਕਿ ਕਿਰਪਾ ਕਰਕੇ ਉਹਨਾਂ ਨੂੰ ਸਟਾਪ ਕੀਤਾ ਜਾਵੇ। ਸੋ ਅਸੀਂ ਜ਼ਰੂਰ ਸਪਸ਼ਟ ਕਰ ਦਈਏ ਕਿ ਸਾਡੀ ਕੋਈ ਵੀ ਲਾਇਬਿਲਿਟੀ ਨਹੀਂ ਬਣਦੀ ਜੇਕਰ ਕੋਈ ਦੋਸਤ ਓਪਨਲੀ ਤੌਰ ਤੇ ਸਾਡੇ ਪੇਜ ਤੇ ਵੀ ਕੋਈ ਨਾਮ ਲਵੇਗਾ ਕਿਸੇ ਦਾ ਤੇ ਸਾਡੀ ਉਸ ਦੇ ਵਿੱਚ ਕੋਈ ਲਾਇਬਿਲਿਟੀ ਨਹੀਂ ਹੈ।
ਮੈਂ ਕਹਾਂਗਾ ਕਿ ਜਦੋਂ ਤੱਕ ਇਹਦਾ ਸਰਟੀਫਿਕੇਟ ਲੈਬੋਰਟਰੀ ਤੋਂ ਨਹੀਂ ਆ ਜਾਂਦਾ ਜਦੋਂ ਤੱਕ ਪੁਲਿਸ ਇਹਨੂੰ ਇਲਿਸਿਟ ਡਰੱਗ ਡਿਕਲੇਅਰ ਨਹੀਂ ਕਰ ਦਿੰਦੀ ਉਦੋਂ ਤੱਕ ਮੇਰਾ ਖਿਆਲ ਹੈ ਕਿ ਇਹ ਸਾਡੇ ਦੋਸਤਾਂ ਨੂੰ ਠੀਕ ਹੈ ਨਜ਼ਰ ਚ ਰੱਖੋ ਉਹਨਾਂ ਦੇ ਨਾਲ ਗੱਲ ਕਰਨ ਜਾਂ ਉਹਨਾਂ ਨੂੰ ਇਸ ਤਰ੍ਹਾਂ ਨਾ ਲੈ ਕੇ ਫੇਸਬੁੱਕ ਤੇ ਪਾਉਣਾ ਇਹ ਠੀਕ ਨਹੀਂ ਹੈ ਨਾ ਕਰੋ ਤੁਸੀਂ ਤੇ ਅਸੀਂ ਉਹਨਾਂ ਨੂੰ ਬੰਦ ਵੀ ਨਹੀਂ ਕਰ ਸਕਦੇ ਲੇਕਿਨ ਇਹ ਉਹਨਾਂ ਉਹ ਜਿਹੜੇ ਦੁਕਾਨਦਾਰ ਵੇਚਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਮਹਿੰਗੀ ਦਵਾਈ ਵੇਚ ਰਹੇ ਨੇ ਪ੍ਰੋਫਿਟ ਕਮਾਉਣ ਵਾਸਤੇ ਔਰ ਇਸ ਦਵਾਈ ਦਾ ਖਾਣ ਵਾਲਿਆਂ ਦੀ ਹੈਲਥ ਤੇ ਕੀ ਅਸਰ ਹੁੰਦਾ ਹੈ ਜੇ ਉਹਨਾਂ ਦਾ ਜ਼ਮੀਰ ਮਰਿਆ ਹੈ ਮੁਰਦਾ ਹੈ ਤੇ ਹਾਲੇ ਰਹਿਣ ਦਿਓ ਮੁਰਦਾ ਫਿਰ ਮੁਰਦੇ ਜ਼ਮੀਰਾਂ ਦੇ ਵਿੱਚ ਜਾਨ ਪਾਉਣਾ ਤਾਂ ਬੜਾ ਮੁਸ਼ਕਿਲ ਕੰਮ ਹੈ ਤੇ ਲੇਕਿਨ ਇਹ ਹੈ ਕਿ ਕਾਨੂੰਨੀ ਜੰਗ ਸਾਡੀ ਹੈਗੀ ਹੈ ਅਸੀਂ ਕਾਨੂੰਨੀ ਜੰਗ ਲੜਾਂਗੇ ਔਰ ਇਹ ਜੰਗ ਵਿਦ ਵਾਹਿਗੁਰੂ ਦੇ ਕਰਮ ਦੇ ਨਾਲ ਇਹ ਜਿੱਤਾਂਗੇ ਜੰਗ
ਜੀ। ਔਰ ਦੋਸਤੋ ਜਿੱਦਾਂ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਕਾਨੂੰਨੀ ਲਾਇਬਿਲਟੀ ਦੀ ਤੇ ਮੈਂ ਜ਼ਰੂਰ ਆਪ ਜੀ ਨੂੰ ਇਹ ਗੱਲ ਯਾਦ ਕਰਵਾ ਦਿਆਂ ਕਿ ਏਜਾਜ਼ ਖਾਨ ਸਾਹਿਬ ਆਸਟ੍ਰੇਲੀਆ ਦੇ ਵਿੱਚ ਸੋਲਿਸਟਰ ਨੇ ਔਰ ਜਿਵੇਂ ਕਿ ਹਿਊਮਨ ਰਾਈਟਸ ਦੇ ਵਕੀਲ ਨੇ ਔਰ ਇਮੀਗ੍ਰੇਸ਼ਨ ਦਾ ਵੀ ਇਹਨਾਂ ਦਾ ਲੰਬਾ ਚੌੜਾ ਬਿਜ਼ਨਸ ਹੈ। ਸੋ ਸਾਡੇ ਨਾਲ ਇੱਕ ਬੜੀ ਹੀ ਵਧੀਆ ਸ਼ਖਸੀਅਤ ਜੁੜੀ ਹੈ ਜੀ ਸਾਨੂੰ ਗਾਈਡ ਕਰਨ ਦੇ ਵਾਸਤੇ। ਸੋ ਅਸੀਂ ਬਿਲਕੁਲ ਇਹਨਾਂ ਦੀ ਗਾਈਡੈਂਸ ਦੇ ਨਾਲ ਹੀ ਸਾਰਾ ਕੰਮ ਕਰਾਂਗੇ ਇੱਕ ਝੰਡੇ ਦੇ ਥੱਲੇ ਰਲ ਕੇ ਬੈਠਾਂਗੇ ਉੱਥੇ ਹੀ ਅਸੀਂ ਸਾਰੀਆਂ ਵਿਚਾਰਾਂ ਕਰਾਂਗੇ। ਸੋ ਓਪਨ ਤੌਰ ਤੇ ਅਗਰ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ ਗੁੱਸੇ ਦੇ ਵਿੱਚ ਆ ਕੇ ਜਾਂ ਥੋੜਾ ਜਿਹਾ ਜ਼ਿਆਦਾ ਹੀ ਪ੍ਰਭਾਵਿਤ ਹੋ ਕੇ ਤੇ ਉਸ ਤੋਂ ਗੁਰੇਜ਼ ਕੀਤਾ ਜਾਵੇ ਜ਼ਿਆਦਾ ਵਧੀਆ ਰਹੇਗਾ। ਇਹ ਨਾ ਹੋਵੇ ਕਿ ਅਸੀਂ ਕਿਸੇ ਭਾਵਨਾ ਦੇ ਵਿੱਚ ਬਹਿ ਕੇ ਕੋਈ ਅਜਿਹਾ ਕਦਮ ਉਠਾ ਲਈਏ ਕਿ ਅਸੀਂ ਬਜਾਏ ਕਿ ਇਸ ਲੜਾਈ ਨੂੰ ਇੱਕ ਵਧੀਆ ਤਰੀਕੇ ਨਾਲ ਲੜਨ ਦੇ ਤੇ ਜੇ ਕੋਈ ਸਾਡਾ ਦੋਸਤ ਇਸ ਲੜਾਈ ਨੂੰ ਲੜਦਿਆਂ ਖੁਦ ਕਾਨੂੰਨੀ ਦਾਜ ਪੇਚ ਫਸ ਜਾਵੇ ਤੇ ਸਾਨੂੰ ਉਸ ਨੂੰ ਬਚਾਉਣਾ ਪਵੇ ਉਹਨੂੰ ਸਪੋਰਟ ਕਰਨੀ ਪਵੇ ਇਸ ਦੀ ਬਜਾਏ ਅਸੀਂ ਜਿਵੇਂ ਕਿ ਸਾਨੂੰ ਖਾਨ ਸਾਹਿਬ ਗਾਈਡ ਕਰ ਰਹੇ ਨੇ ਔਰ ਅਸੀਂ ਫੇਸਬੁੱਕ ਫੈਨ ਪੇਜ ਤੇ ਵੀ ਪਾਇਆ ਵੀ ਜੋ ਵੀ ਡਿਸਕਸ਼ਨ ਹੈ ਉਹ ਸਾਨੂੰ ਫੇਸਬੁੱਕ ਫੈਨ ਪੇਜ ਦੇ ਮੈਸੇਜ ਰਾਹੀਂ ਜਾਂ ਫਿਰ ਸਾਡਾ ਈਮੇਲ ਪਤਾ ਹੈ stopdrugstoday@gmail.com। ਸੋ ਮੈਂ ਹਮੇਸ਼ਾ ਹੀ ਇਸ ਈਮੇਲ ਐਡਰੈਸ ਤੇ ਔਰ ਫੇਸਬੁੱਕ ਫੈਨ ਪੇਜ ਤੇ ਨਜ਼ਰ ਰੱਖਦਾ ਹਾਂ ਟੈਕਨੀਕਲ ਜ਼ਿੰਮੇਵਾਰੀ ਖਾਨ ਸਾਹਿਬ ਨੇ ਮੇਰੀ ਲਾਈ ਹੈ ਜੀ। ਸੋ ਜ਼ਰੂਰ ਅਸੀਂ ਉਸ ਈਮੇਲ ਨੂੰ ਰਿਸਪੋਂਡ ਵੀ ਕਰਾਂਗੇ ਔਰ ਉਸ ਤੇ ਸਲਾਹ ਤੇ ਕੰਮ ਵੀ ਕਰਾਂਗੇ ਪਰ ਜਿਹੜੀ ਵੀ ਆਪ ਜੀ ਦੀ ਦਿੱਤੀ ਸਲਾਹ ਹੈ ਪਹਿਲਾਂ ਉਸ ਨੂੰ ਕਾਨੂੰਨੀ ਨੁਕਤਿਆਂ ਤੋਂ ਏਜਾਜ਼ ਖਾਨ ਸਾਹਿਬ ਦੇਖਣਗੇ ਉਸ ਤੋਂ ਬਾਅਦ ਅਸੀਂ ਉਸ ਨੂੰ ਅਪਲਾਈ ਕਰਾਂਗੇ ਖਾਨ ਸਾਹਿਬ।
ਹਾਂਜੀ ਨਹੀਂ ਮਤਲਬ ਮੈਨੂੰ ਪਤਾ ਹੈ ਕਿ ਜੰਗ ਜਿਹੜੀ ਹੈ ਉਹ ਅਕਲ ਨਾਲ ਜਿੱਤੀ ਜਾਂਦੀ ਹੁੰਦੀ ਹੈ ਜਜ਼ਬਾਤ ਨਾਲ ਨਹੀਂ ਜਿੱਤੀ ਜਾਂਦੀ। ਮੈਨੂੰ ਪਤਾ ਕਈ ਸਾਰੇ ਸਾਡੇ ਦੋਸਤ ਜਿਹੜੇ ਨੇ ਉਹ ਕਾਫੀ ਜਜ਼ਬਾਤੀ ਹੋਣੇ ਆ ਕਿ ਇਹ ਇਸ ਮੁਲਕ ਚ ਆ ਕੇ ਵਿਕਦੀ ਕਿਉਂ ਪਈ ਹੈ ਖਾਂਦੇ ਕਿਉਂ ਪਏ ਨੇ। ਸਾਡੀ ਯੰਗ ਜਨਰੇਸ਼ਨ ਜਿਹੜੀ ਉਹ ਹਮੇਸ਼ਾ ਜਜ਼ਬਾਤ ਤੋਂ ਕੰਮ ਲੈ ਜਾਂਦੀ ਹੈ ਤੇ ਇੱਕ ਮੇਰੀ ਬੇਨਤੀ ਸਾਰਿਆਂ ਅੱਗੇ ਇਹ ਵੇ ਕਿ ਜਜ਼ਬਾਤੀ ਨਹੀਂ ਹੋਣਾ। ਇਸ ਮੁਲਕ ਦੇ ਵਿੱਚ ਕਾਨੂੰਨ ਦੀ ਬਾਲਾਦਸਤੀ ਕਾਨੂੰਨ ਦੀ ਜਿਹੜੀ ਹੈ ਉਹ ਚੜਕ ਉਹ ਸਾਰੇ ਬੰਦਿਆਂ ਨੂੰ ਪਤਾ ਹੈ ਤੇ ਇਹ ਇਹ ਅਗਰ ਤੁਸੀਂ ਸਾਨੂੰ ਸਾਡੀ ਹੈਲਪ ਕਰਨਾ ਚਾਹੁੰਦੇ ਹੋ ਤੁਸੀਂ ਹੈਲਪ ਇਹ ਕਰ ਸਕਦੇ ਹੋ ਕਿ ਸਾਡੇ ਨੋਟਿਸ ਵਿੱਚ ਕੇਸਿਸ ਲੈ ਕੇ ਆਓ। ਸਾਡੇ ਨੋਟਿਸ ਦੇ ਵਿੱਚ ਜਿਹੜੇ ਬੰਦੇ ਸੇਲ ਕਰਦੇ ਨੇ ਇੰਪੋਰਟ ਕਰਦੇ ਨੇ ਉਹਨਾਂ ਨੂੰ ਸੀਕ੍ਰੇਟਲੀ ਸਾਨੂੰ ਈਮੇਲ ਤੇ ਉਹਨਾਂ ਦੀਆਂ ਡਿਟੇਲਾਂ ਦਵੋ ਔਰ ਉਹ ਤੋਂ ਬਾਅਦ ਜਦੋਂ ਹੀ ਸਾਡੇ ਕੋਲ ਲੈਬੋਰਟਰੀ ਦੇ ਰਿਜ਼ਲਟ ਆ ਗਏ ਜਦੋਂ ਹੀ ਸਾਡੀ ਅਥਾਰਟੀ ਜਿਹੜੀਆਂ ਨੇ ਉਹਨਾਂ ਨੇ ਇਸ ਗੱਲ ਨੂੰ ਸਾਡੀ ਨੂੰ ਮੰਨ ਲਿਆ ਕਿ ਇਹ ਡਰੱਗ ਜਿਹੜੀ ਹੈ ਇਹ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਨਹੀਂ ਹੈ ਔਰ ਇਹ ਨਹੀਂ ਹੋਣੀ ਚਾਹੀਦੀ ਤੇ ਉਸੇ ਟਾਈਮ ਹੀ ਤੁਸੀਂ ਦੇਖੋਗੇ ਕਿ ਵੀ ਇਹਨੂੰ ਕਿਸ ਤਰ੍ਹਾਂ ਉਹ ਸਖਤੀ ਦੇ ਨਾਲ ਬੰਦ ਕਰਨਗੇ।
ਜੀ ਬਿਲਕੁਲ ਔਰ ਦੋਸਤੋ ਅਸੀਂ ਆਪਣੇ ਤੌਰ ਤੇ ਇਸ ਦਾ ਡਾਟਾਬੇਸ ਜ਼ਰੂਰ ਬਣਾਵਾਂਗੇ। ਤੁਸੀਂ ਜਿਹੜੀ ਸਾਨੂੰ ਈਮੇਲ ਕਰਦੇ ਹੋ ਜਿਵੇਂ ਕਿ ਮਾਨ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਫਲਾਣੇ ਸਬਰਬ ਦੇ ਵਿੱਚ ਦੁਕਾਨਦਾਰ ਵੇਚ ਰਹੇ ਨੇ ਸੋ ਮਾਨ ਸਾਹਿਬ ਕਿਰਪਾ ਕਰਕੇ ਨਾ ਇਸ ਜਾਣਕਾਰੀ ਥੋੜਾ ਡਿਟੇਲ ਵਿੱਚ ਭੇਜ ਦਿਓ ਜਿੱਦਾਂ ਕਿ ਆਪ ਜੀ ਲਿਖ ਸਕਦੇ ਹੋ ਕਿ ਕੀ ਐਡਰੈਸ ਹੈ ਦੁਕਾਨ ਦਾ ਕੀ ਕੰਟੈਕਟ ਨੰਬਰ ਹੈ ਅਗਰ ਵੈਬਸਾਈਟ ਸੰਭਵ ਹੈ ਜਾਂ ਈਮੇਲ ਐਡਰੈਸ ਸੰਭਵ ਹੋਵੇ
ਔਰ ਕੌਣ ਓਨਰ ਹੈ, ਇਹ ਚੀਜ਼ਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ ਤਾਂ ਕਿ ਅਸੀਂ ਇੱਕ ਸੋਲਿਡ ਡਾਟਾਬੇਸ ਬਣਾ ਸਕੀਏ। ਔਰ ਜਿੱਦਾਂ ਹੀ ਸਾਨੂੰ ਕਾਨੂੰਨੀ ਤੌਰ ਤੇ ਹਰੀ ਝੰਡੀ ਮਿਲਦੀ ਹੈ, ਜਿੱਦਾਂ ਕਿ ਖਾਨ ਸਾਹਿਬ ਨੇ ਆਲਰੇਡੀ ਇਹ ਦਵਾਈਆਂ ਲੈਬ ਦੇ ਵਿੱਚ ਭੇਜੀਆਂ ਹੋਈਆਂ ਨੇ, ਜਿੱਦਾਂ ਹੀ ਸਾਨੂੰ ਹਰੀ ਝੰਡੀ ਮਿਲਦੀ ਹੈ ਕਿ ਇਟ ਇਜ਼ ਨਾਟ ਵੈਲਿਡ ਮੈਡੀਸਨ ਇਨ ਆਸਟ੍ਰੇਲੀਆ, ਤੇ ਅਸੀਂ ਜ਼ਰੂਰ ਫਿਰ ਸਿੱਧੇ ਤੌਰ ਤੇ ਕਾਨੂੰਨ ਦੇ ਰਾਹੀਂ ਉਹਨਾਂ ਦੇ ਨਾਲ ਸੰਪਰਕ ਕਰਾਂਗੇ, ਕਾਨੂੰਨੀ ਤੌਰ ਤੇ ਸੰਪਰਕ ਕਰਾਂਗੇ, ਤੇ ਇਹ ਜੰਗ ਜਿੱਤਣੀ ਸਾਡੇ ਲਈ ਹੋਰ ਆਸਾਨ ਹੋ ਜਾਵੇਗੀ, ਬਜਾਏ ਕਿ ਅਸੀਂ ਭਾਵਨਾ ਦੇ ਵਿੱਚ ਬਹਿ ਕੇ ਤੇ ਕੋਈ ਗਲਤ ਕਦਮ ਉਠਾ ਲਈਏ। ਸੋ ਅਜਾਜ਼ ਸਾਹਿਬ ਇੱਕ ਵਾਰੀ ਫੇਰ ਜ਼ਰੂਰ ਸਾਡੇ ਦੋਸਤਾਂ ਨੂੰ ਦੱਸ ਦਈਏ ਕਿ ਸਾਡਾ ਫੇਸਬੁੱਕ ਫੈਨ ਪੇਜ ਹੈ ਜੀ ਸਟੋਪ ਡਰੱਗਸ ਟੁਡੇ, ਔਰ ਸਾਡਾ ਈਮੇਲ ਪਤਾ ਹੈ stopdrugstoday@gmail.com। ਇਹ ਫੇਸਬੁੱਕ ਪੇਜ ਜਿਹੜਾ ਹੈ ਦੋਸਤੋ ਉਹ ਹਰਮਨ ਰੇਡੀਓ ਦੇ ਫੇਸਬੁੱਕ ਫੈਨ ਪੇਜ ਦੇ ਵੀ ਸ਼ੇਅਰ ਕਰ ਦਿੱਤਾ ਹੈ, ਉਥੋਂ ਸਿੱਧੇ ਤੌਰ ਤੇ ਆਪ ਜੀ ਜ਼ਰੂਰ ਪਹੁੰਚ ਸਕਦੇ ਹੋ। ਸੋ ਇਜਾਜ਼ ਸਾਹਿਬ ਹੋਰ ਕਿਹੜੀ ਕੋਈ ਗੱਲਬਾਤ ਆਪ ਜੀ ਸ਼ੇਅਰ ਕਰਨਾ ਚਾਹੁੰਦੇ? ਸਾਡੇ ਕੋਲ ਸਿਰਫ 5 ਮਿੰਟ ਨੇ ਪ੍ਰੋਗਰਾਮ ਦੇ ਵਿੱਚ।
ਅੱਛਾ, ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਵੀ ਇਹ ਜਿਹੜਾ ਫੈਨ ਪੇਜ ਆਪਾਂ ਬਣਾਇਆ ਹੈ, ਇਹ ਤੁਹਾਨੂੰ ਸੁਣਨ ਵਾਲਿਆਂ ਵਾਸਤੇ ਮੈਂ ਦੱਸਾਂ ਕਿ ਵੀ ਹੋਰ ਵੀ ਅਗਰ ਕੋਈ ਡਰੱਗ ਬੰਦਾ ਜਾ ਚੁੱਕਿਆ ਹੈ ਔਰ ਉਹ ਡਰੱਗ ਨੂੰ ਅਬਿਊਸ ਕਰ ਰਿਹਾ, ਕੋਈ ਇਲਿਸਿਟ ਡਰੱਗ ਜਿਹੜੀ ਉਹ ਇਸਤੇਮਾਲ ਕਰ ਰਿਹਾ ਇਹ ਕਾਨੂੰਨੀ ਤੋਂ ਇਲਾਵਾ ਵੀ, ਤੁਸੀਂ ਸਾਨੂੰ ਸਾਡੀ ਹੈਲਪ ਲੈ ਸਕਦੇ ਹੋ। ਅਸੀਂ ਤੁਹਾਨੂੰ ਜਿਹੜੀਆਂ ਸਰਵਿਸਿਜ਼ ਅਵੇਲੇਬਲ ਨੇ, ਕਾਉਂਸਲਿੰਗ ਅਵੇਲੇਬਲ ਹੈ, ਡੀਟੌਕਸ ਦੇ ਪ੍ਰੋਗਰਾਮ ਅਵੇਲੇਬਲ ਨੇ, ਉਹ ਅਸੀਂ ਸ਼ੋਰਟਲੀ ਆਪਣੀ ਇਸ ਫੇਸਬੁੱਕ ਦੇ ਉੱਤੇ ਵੀ ਅਪਲੋਡ ਕਰ ਲਵਾਂਗੇ, ਔਰ ਅਸੀਂ ਤੁਹਾਡੀ ਹੈਲਪ ਕਰਨ ਵਾਸਤੇ ਤਿਆਰ ਹਾਂ ਤਾਂ ਕਿ ਕੋਈ ਜਿਹੜੇ ਨਵੇਂ ਨਵੇਂ ਬੰਦੇ ਕਿਸੇ ਡਰੱਗ ਦੇ ਉੱਤੇ ਜਾ ਰਹੇ ਨੇ ਉਹਨਾਂ ਨੂੰ ਹੁਣ ਤੋਂ ਹੀ ਰੋਕ ਲਈਏ ਔਰ ਹੁਣ ਤੋਂ ਹੀ ਆਪਣੀ ਆਪਣੀ ਜਨਤਾ ਨੂੰ ਬਚਾ ਲਈਏ, ਉਹਦੇ ਵਾਸਤੇ ਵੀ ਤੁਸੀਂ ਸਾਡਾ ਰਾਬਤਾ ਕਰ ਸਕਦੇ ਹੋ।
ਜੀ ਬਿਲਕੁਲ, ਔਰ ਸਾਡੇ ਦੋਸਤ ਬੜੀ ਤੇਜ਼ੀ ਨਾਲ ਇਸ ਪੇਜ ਤੇ ਪਹੁੰਚਣ, ਔਰ ਦੋਸਤੋ ਪੇਜ ਨੂੰ ਤੁਸੀਂ ਲਾਈਕ ਕਰਨ ਦੇ ਨਾਲ ਨਾਲ ਹੋਰ ਦੋਸਤਾਂ ਨੂੰ ਵੀ ਜ਼ਰੂਰ ਇਨਵਾਈਟ ਕਰੋ। ਅਸੀਂ ਨਹੀਂ ਜਾਣਦੇ ਕਿ ਅਸੀਂ ਕਿਸ ਦਾ ਭਲਾ ਅਣਜਾਣੇ ਦੇ ਵਿੱਚ ਹੀ ਕਰ ਦੇਵਾਂਗੇ, ਸੋ ਜ਼ਰੂਰ ਆਪਣੇ ਦੋਸਤਾਂ ਨੂੰ ਵੀ ਇਸ ਪੇਜ ਦੇ ਨਾਲ ਜੋੜਨ ਦੇ ਬਾਰੇ ਸੋਚੋ ਔਰ ਯਕੀਨਨ ਇਸ ਤੇ ਕੰਮ ਵੀ ਕਰੋ। ਅਜਾ ਸਾਹਿਬ ਅਸੀਂ ਇੱਕ ਸ਼ਬਦ ਵਰਤ ਰਹੇ ਹਾਂ ਕਿ ਸਟੋਪ ਅਬਿਊਜ਼ ਡਰੱਗ ਕਾਮਨੀ ਜੀ, ਔਰ ਇੱਕ ਇੱਕ ਤੇ ਯੂਜ਼ ਹੁੰਦਾ ਜਿਹੜਾ ਕਿ ਅਸੀਂ ਸਿੱਧੇ ਤੌਰ ਤੇ ਦਵਾਈ ਖਾਂਦੇ ਹਾਂ ਜਾਂ ਡਰੱਗ ਖਾਂਦੇ ਹਾਂ, ਔਰ ਅਸੀਂ ਅਬਿਊਜ਼ ਸ਼ਬਦ ਵਰਤ ਰਹੇ ਹਾਂ। ਸਾਡੇ ਦੋਸਤਾਂ ਨੂੰ ਥੋੜਾ ਜਿਹਾ ਦੱਸ ਦਈਏ ਡਿਟੇਲ ਦੇ ਵਿੱਚ ਕਿ ਇਸ ਦਾ ਕੀ ਮਤਲਬ ਹੋਇਆ।
ਹਾਂਜੀ, ਅਬਿਊਜ਼ ਦਾ ਮਤਲਬ ਇਹ ਨਾ ਕਿ ਦੇਖੋ ਜੇ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਚ ਕਿ ਜੇ ਇਵਨ ਇੰਡੀਆ ਦੇ ਵਿੱਚ ਵੀ ਇਹਦੇ ਉੱਤੇ ਕਲੀਅਰ ਡਾਇਰੈਕਸ਼ਨ ਲਿਖੀ ਹੋਈ ਹੈ ਕਿ ਵੀ ਇੱਕ ਗੋਲੀ ਸਵੇਰੇ ਖਾਣੀ ਇੱਕ ਸ਼ਾਮ, ਜਿਹੜੇ ਬੰਦੇ ਹੁਣ 8-8 ਜਾਂ 10-10 ਕਈ ਇੱਕ ਕੇਸ ਮੈਂ ਐਸਾ ਵੀ ਦੇਖਿਆ ਜਿਹਦੇ ਵਿੱਚ ਦਿਨ ਚ 30-30 ਗੋਲੀਆਂ ਖਾਣ ਲੱਗ ਪਏ।
ਬਿਲਕੁਲ,
ਉਹ ਤੇ ਫਿਰ ਕਿਸੇ ਬਿਮਾਰੀ ਦਾ ਇਲਾਜ ਤੇ ਨਹੀਂ ਨਾ, ਉਹ ਤੇ ਕਿਸੇ ਬਿਮਾਰੀ ਨੂੰ ਦਾਵਤ ਦੇਣ ਦਾ ਇਲਾਜ ਹੈਗਾ ਕਿ ਵੀ ਆ ਮੇਰੀ ਬੋਡੀ ਨੂੰ ਚੱਟ ਔਰ ਮੈਨੂੰ ਮਕਾ ਫਟਾਫਟ ਇਸ ਦੁਨੀਆਂ ਤੋਂ ਜਾਣ ਸਕਦਾ।
ਸਹੀ ਹੈ,
ਇਸ ਵਾਸਤੇ ਅਸੀਂ ਇਹ ਨੂੰ ਡਰੱਗ ਦੀ ਅਬਿਊਸ ਕੀਤਾ ਹੈ ਕਿ ਜਦੋਂ ਸਾਡੇ ਕੋਲ ਇਹ ਸਬੂਤ ਆ ਜਾਏਗਾ ਕਿ ਵੀ ਇਹ ਡਰੱਗ ਜਿਹੜੀ ਹੈ ਇਹ ਆਸਟ੍ਰੇਲੀਅਨ ਸਟੈਂਡਰਡ ਦੇ ਮੁਤਾਬਿਕ ਨਹੀਂ ਹੈਗੀ, ਫਿਰ ਤੇ ਅਸੀਂ ਇਸ ਡਰੱਗ ਕੰਪਨੀ ਦੇ ਨਾਲ ਵੀ ਫਾਈਟ ਕਰ ਸਕਦੇ ਹਾਂ ਕਿ ਵੀ ਤੁਸੀਂ ਇਹਨੂੰ ਆਸਟ੍ਰੇਲੀਆ ਦੇ ਵਿੱਚ ਭੇਜਣ ਵਾਸਤੇ ਜਾਂ ਫੈਸਿਲੀਟੇਟ ਕਰਨ ਵਾਸਤੇ ਇਹਨੂੰ ਸਟੋਪ ਕਰੋ। ਇਸ ਵਾਸਤੇ ਅਬਿਊਸ ਦਾ ਲਫ਼ਜ਼ ਇਸ ਵਾਸਤੇ ਯੂਜ਼ ਕੀਤਾ ਸੀਗਾ ਕਿ ਵੀ ਇਸ ਵੇਲੇ ਇਹ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਲੇਕਿਨ ਅਗਰ ਕੋਈ ਬੰਦਾ ਐਕਸੈਸ ਯੂਜ਼ ਕਰਦਾ ਤਾਂ ਉਹ ਅਬਿਊਜ਼ ਹੋ ਗਈ ਨਾ ਉਹ।
ਹਾਂਜੀ ਹਾਂਜੀ ਹਾਂਜੀ, ਵੈਸੇ ਅਜਾਜ਼ ਸਾਹਿਬ ਇੱਕ ਚੀਜ਼ ਹੋਰ ਹੈ ਜੀ ਕਿ ਅਸੀਂ ਇਹ ਤੇ ਗੱਲ ਕਰ ਲਈ ਹੈ ਕਿ ਨੌਜਵਾਨਾਂ ਨੂੰ ਇਸ ਨਸ਼ੇ ਦੇ ਵਿੱਚ ਪੈਣ ਤੋਂ ਰੋਕਿਆ ਜਾਵੇ, ਬਟ ਹੁਣ ਸਮੱਸਿਆ ਇਹ ਹੈ ਕਿ ਜਿਨ੍ਹਾਂ ਨੂੰ ਇਹ ਲੱਤ ਲੱਗ ਗਈ ਹੈ ਉਹ ਕੀ ਕਰਨ?
ਉਹਨਾਂ ਦੀ ਡੀਟੋਕਸੀਕੇਸ਼ਨ ਹੋ ਜਾਂਦੀ ਹੈ ਨਾ, ਹੋ ਜਾਂਦੀ, ਇਸ ਵਾਸਤੇ ਅਸੀਂ ਕਹਿ ਰਹੇ ਕਿ ਉਹਨਾਂ ਦੀ ਕਾਉਂਸਲਿੰਗ ਵੀ ਕਰਾਈ ਜਾ ਸਕਦੀ ਹੈ, ਡੀਟੋਕਸੀਕੇਸ਼ਨ ਵੀ ਕਰਾਈ ਜਾ ਸਕਦੀ ਹੈ, ਉਹਨਾਂ ਨੂੰ ਅਗਰ ਕੋਈ ਪ੍ਰੋਬਲਮ ਹੋਰ ਹੋ ਚੁੱਕੀ ਹੈ ਤਾਂ ਉਹ ਜਨਰਲ ਪ੍ਰੈਕਟੀਸ਼ਨਰ ਜਿਹੜੇ ਸਾਡੇ ਕਾਫੀ ਸਾਰੇ ਸਾਡੇ ਮੈਂ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਜਿਹੜੀ ਹੈ ਸਾਡੀ ਉਹ ਉਹਨਾਂ ਦੇ ਨਾਲ ਵੀ ਇਨ ਟੱਚ ਹੈ, ਫਿਰ ਉਸ ਤੋਂ ਬਾਅਦ ਇੱਕ ਇੰਡੀਅਨ ਡਾਕਟਰਸ ਦੀ ਐਸੋਸੀਏਸ਼ਨ ਹੈ ਓਮਗਾ, ਉਹਨਾਂ ਨਾਲ ਵੀ ਮੈਂ ਇਹ ਡਿਸਕਸ ਕਰ ਚੁੱਕਿਆ ਕਿ ਉਹ ਵੀ ਆਪਣੇ ਜਿਹੜੇ ਡਾਕਟਰਸ ਨੇ ਉਹ ਸਮ ਟਾਈਮ ਇਨ ਫਿਊਚਰ ਦੇ ਵਿੱਚ ਅਗਰ ਤੁਹਾਡੇ ਕੋਲ ਕੇਸਿਸ ਆਉਂਦੇ ਨੇ ਤਾਂ ਫ੍ਰੀ ਆਫ ਕਾਸਟ ਇਹਨਾਂ ਨੂੰ ਕਾਉਂਸਲਿੰਗ ਦੇਣ ਲਈ ਤਿਆਰ ਨੇ, ਇਹਨਾਂ ਨੂੰ ਤਰੀਕੇ ਦੱਸਣ ਲਈ ਤਿਆਰ ਹੈ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਜਾਂ ਕਿਵੇਂ ਇਹਦਾ ਇਲਾਜ ਕੀਤਾ ਜਾ ਸਕਦਾ। ਸੋ ਪੰਜਾਬੀ ਡਾਕਟਰ ਵੀ ਨੇ ਉਹਦੇ ਵਿੱਚ, ਮਤਲਬ ਜਿਹੜੇ ਕਿ ਸਾਡੇ ਕਲਚਰ ਨੂੰ ਸਮਝਦੇ ਨੇ, ਸਾਡੀ ਬੈਕਗਰਾਉਂਡ ਨੂੰ ਸਮਝਦੇ ਨੇ, ਔਰ ਉਹਦੇ ਵਿੱਚ ਕੋਈ ਅਸੀਂ ਨੋਨ ਪੰਜਾਬੀ ਵੀ ਬੰਦੇ ਰੱਖਾਂਗੇ ਤਾਂ ਕਿ ਸਾਡੇ ਜਿਹੜੇ ਦੋਸਤ ਨੇ ਉਹ ਆਪਣੇ ਕਿਸੇ ਦੇਸੀ ਡਾਕਟਰ ਨਾਲ ਗੱਲ ਕਰਨਾ ਪਸੰਦ ਨਾ ਕਰਨ ਤੇ ਉਹ ਨੋਨ ਪੰਜਾਬੀ ਨਾਲ ਕਰ ਸਕਦੇ ਨੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸ਼ੇਅਰ ਕਰ ਸਕਦੇ ਨੇ। ਤੇ ਇਹਦੇ ਇਸ ਇਸ ਮੁੱਦੇ ਦੇ ਉੱਤੇ ਸਾਨੂੰ ਮਤਲਬ ਬਹੁਤ ਸਾਰੇ ਮੈਂ ਜਿਸ ਵੀ ਬੰਦੇ ਨਾਲ ਗੱਲ ਕੀਤੀ ਉਹਨਾਂ ਨੇ ਅੱਗੋਂ ਇਹੀ ਕਿਹਾ ਕਿ ਜੀ ਮੈਨੂੰ ਦੱਸੋ ਮੈਂ ਕੀ ਹੈਲਪ ਕਰ ਸਕਾਂ। ਸੋ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਵਾਲਿਆਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਦੱਸੋ ਵੀ ਕਾਊਂਟ ਅਸ ਇਨ, ਅਸੀਂ ਆਪਣੇ ਡਾਕਟਰ ਭੇਜਦੇ ਹਾਂ, ਸਾਡੇ ਕੋਲ ਪੇਸ਼ੈਂਟ ਭੇਜੋ, ਅਸੀਂ ਉਹਨਾਂ ਨਾਲ ਗੱਲ ਕਰਨੇ ਆ, ਅਸੀਂ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰਨੇ ਆ, ਹੈ ਨੀ। ਫਿਰ ਉਹ ਉਮਗਾ ਵਾਲਿਆਂ ਨੇ ਵੀ ਇਹੀ ਕਿਹਾ, ਉਹਨਾਂ ਨੇ ਵੀ ਕਿਹਾ ਕਿ ਜੀ ਲੋਕ ਸਾਡੇ ਕੋਲ ਭੇਜੋ, ਸਾਨੂੰ ਦੱਸੋ ਅਸੀਂ ਕੀ ਕਿੱਥੇ ਕੀ ਰੋਲ ਪਲੇ ਕਰ ਸਕਦੇ ਹਾਂ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿੰਨੇ ਕੇਸਿਸ ਆਉਂਦੇ ਨੇ, ਫਿਰ ਉਸ ਹਿਸਾਬ ਨਾਲ ਅਸੀਂ ਕਿਹੜੀਆਂ ਸੇਵਾ ਜਿਹੜੀ ਹੈ, ਕਿਹੜੀ ਸਰਵਿਸ ਜਿਹੜੀ ਉਹ ਆਪਣਾ ਲਵਾਂਗੇ, ਜਾਂ ਇਹ ਜਿਹੜੇ ਪੇਸ਼ੈਂਟ ਨੇ ਜਾਂ ਜਿਹੜੇ ਬੰਦੇ ਇਹਦੇ ਚ ਇਨਵੋਲਵ ਨੇ, ਉਹਨਾਂ ਨੂੰ ਆਪਾਂ ਕਿੱਥੇ ਡਾਇਰੈਕਟ ਕਰ ਸਕਦੇ ਹਾਂ, ਕਿਹੜੀ ਸਰਵਿਸ ਨੂੰ ਡਾਇਰੈਕਟ ਕਰ ਸਕਦੇ ਹਾਂ।
ਜੀ ਅਜਾ ਸਾਹਿਬ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਮੈਂ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ?
ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਇਹ ਸਭ ਤੋਂ ਵੱਡੀ ਸੇਵਾ
ਨਹੀਂ ਜੀ, ਇਸ ਤੋਂ ਉੱਪਰ ਵੀ ਮੈਂ ਚਲੋ ਆਪਣੇ ਦੋਸਤਾਂ ਦੱਸ ਦਿੰਦਾ, ਵੈਸੇ ਜੋ ਪੂਰਾ ਪਲਾਨ ਹੈ ਉਹ ਮੈਂ ਨੈਕਸਟ ਵੀਕ ਡਿਸਕਲੋਜ਼ ਕਰਾਂਗਾ। ਅਜਾ ਸਾਹਿਬ, ਜਿਹੜੀ ਹੁਣ ਕੋਈ ਬੰਦਾ ਡਰੱਗਸ ਖੈਰ ਬਹੁਤ ਵੱਡਾ ਸ਼ਬਦ ਹੈ ਜੀ, ਹੈ ਨਾ, ਜਿਹੜਾ ਕੋਈ ਮਾੜੇ ਮੋਟੇ ਨਸ਼ੇ ਲੈਣ ਦੀ ਸ਼ੁਰੂਆਤ ਕਰਦਾ ਹੈ ਨਾ, ਜਾਂ ਫਿਰ ਮੰਨ ਲਓ ਕਾਮਨੀ ਦੀਆਂ ਗੋਲੀਆਂ ਹੀ ਲੈਣ ਦੀ ਸ਼ੁਰੂਆਤ ਕੀਤੀ ਹੈ, ਜਿਹਨੇ ਹਜੇ ਬਹੁਤ ਜ਼ਿਆਦਾ ਉਹ ਅਡਿਕਟਡ ਨਹੀਂ ਹੋਇਆ, ਤੇ ਉਸ ਦਾ ਸੰਬੰਧ ਸਿਰਫ ਇੰਨਾ ਕੀ ਹੁੰਦਾ ਕਿ ਮੈਂ ਵੀ ਆਹ ਗੋਲੀ ਖਾ ਕੇ ਵੇਖਣੀ ਹੈ ਸਵਾਦ ਦੇ ਤੌਰ ਤੇ, ਜਾਂ ਮੈਂ ਦਾਰੂ ਪੀ ਕੇ ਵੇਖਣੀ ਸਵਾਦ ਦੇ ਤੌਰ ਤੇ, ਜਾਂ ਕੋਈ ਹੋਰ ਨਸ਼ਾ ਲੈ ਕੇ ਵੇਖਣਾ ਹੈ ਸਵਾਦ ਦੇ ਤੌਰ ਤੇ ਕੰਪਨੀ ਕਰਨ ਵਾਸਤੇ, ਤੇ ਉਸ ਦਾ ਅਜੇ ਤੱਕ ਸਰੀਰ ਦੇ ਨਾਲ ਸਿੱਧਾ ਸੰਬੰਧ ਨਹੀਂ ਹੋਇਆ ਹੁੰਦਾ, ਕਿਉਂਕਿ ਉਹਦਾ ਸਰੀਰ ਉਸਦਾ ਆਦੀ ਨਹੀਂ ਹੋਇਆ ਹੁੰਦਾ, ਉਸ ਦਾ ਸੰਬੰਧ ਮਨ ਦੇ ਨਾਲ ਹੁੰਦਾ, ਰਾਈਟ। ਸੋ ਮੇਰੇ ਕੋਲ ਇੱਕ ਕਲਾ ਹੈ ਜਿਹਦੇ ਨਾਲ ਕਿ ਮੈਂ ਬੰਦੇ ਦਾ ਮਨ ਬਦਲ ਸਕਦਾ ਹਾਂ, ਸੋ ਮੇਰੀਆਂ ਸੇਵਾਵਾਂ ਵੀ ਹਾਸਲ ਆਪ ਜੀ ਨੂੰ ਜ਼ਰੂਰ ਮੈਂ ਆਫਰ ਕਰਦਾ ਹਾਂ, ਕਿ ਅਗਰ ਕੋਈ ਇਹੋ ਜਿਹਾ ਕੇਸ ਆਉਂਦਾ ਜਿਹੜਾ ਕਿ ਅਰਲੀ ਸਟੇਜ ਤੇ ਹੈ, ਤੇ ਮੈਂ ਜ਼ਰੂਰ ਉਸਦਾ ਮਾਇੰਡ ਚੇਂਜ ਕਰਨ ਚ ਆਪਣਾ ਖੁਸ਼ੀ ਮਹਿਸੂਸ ਕਰਾਂਗਾ ਜੀ, ਅਗਰ ਕੋਈ ਬੰਦਾ ਬਚ ਗਿਆ ਮੇਰੇ ਕਰਕੇ।
ਜੀ ਦੇਖੋ, ਤੁਸੀਂ ਜਿਹੜੀ ਹੈ ਫੇਸਬੁੱਕ ਪੇਜ ਨੂੰ ਚਲਾ ਰਹੇ ਹੋ, ਇਹਨੂੰ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ, ਇਹ ਪੂਰਾ ਇੰਟਰਵਿਊ ਜਿਹੜਾ ਇਸ ਮੁੱਦੇ ਦੇ ਉੱਤੇ ਤੁਸੀਂ ਕੀਤਾ, ਇਹ ਤੁਹਾਡੀ ਜਿਹੜੀ ਹੈ ਬੜੀ ਜ਼ਬਰਦਸਤ ਖਿਦਮਤ ਹੈ, ਅਸੀਂ ਤੁਹਾਡਾ ਸ਼ੁਕਰੀਆ ਨਹੀਂ ਅਦਾ ਕਰ ਸਕਦੇ, ਤੇ ਗੁਰੂ ਰੱਬ ਹੀ ਤੁਹਾਨੂੰ ਇਹਦਾ ਅਜਰ ਦੇਗਾ, ਇਹਦਾ ਅਵਾਰਡ ਦੇਗਾ, ਤੇ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਆਪਣੀ ਕਮਿਊਨਿਟੀ ਵਾਸਤੇ ਰੱਬ ਦੇ ਨਾਂ ਤੇ ਕਰਾਂਗੇ,
ਬਿਲਕੁਲ
ਕਰਾਂਗੇ, ਕੋਈ ਕੋਸਟ ਨਹੀਂ, ਔਰ ਅਸੀਂ ਕੋਈ ਕੋਸਟ ਕਿਸੇ ਕੋਲੋਂ ਨਹੀਂ ਲੈਣਾ ਚਾਹੁੰਦੇ, ਅਸੀਂ ਤਾਂ ਸਿਰਫ ਹੈਲਪ ਕਰਨਾ ਚਾਹੁੰਦੇ ਹਾਂ
ਜੀ। ਬਿਲਕੁਲ, ਸਾਡੇ ਦੋਸਤ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਔਰ ਉਹ ਜਾਣਦੇ ਨੇ ਕਿ ਕੋਈ ਇਹੋ ਜਿਹੀ ਐਡਿਕਸ਼ਨ ਕਿਸੇ ਨੂੰ ਸ਼ੁਰੂ ਹੋ ਰਹੀ ਹੈ, ਮੈਂ ਸਿਰਫ ਇਹ ਕਾਮਨੀ ਦੀਆਂ ਗੋਲੀਆਂ ਵਗੈਰਾ ਦੀ ਹੀ ਗੱਲ ਕਰ ਰਿਹਾ, ਬਾਕੀ ਜੋ ਸਰਵਿਸਿਜ਼ ਹੋਣਗੀਆਂ ਮੈਂ ਨੈਕਸਟ ਵੀਕ ਅਨਾਊਂਸ ਕਰਾਂਗਾ, ਦੈਟ ਵੁੱਡ ਬੀ ਪੇਡ, ਕਿਉਂਕਿ ਮੇਰੀ ਰੋਜੀ ਰੋਟੀ ਦਾ ਉਹ ਸਾਧਨ ਹੋਏਗਾ। ਸੋ ਫਰੈਂਕਲੀ ਸਪੀਕਿੰਗ, ਇਸ ਦੇ ਵਾਸਤੇ ਮੇਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਬਿਲਕੁਲ ਨਿਸ਼ੁਲਕ ਉਪਲਬਧ ਹੋਣਗੀਆਂ ਜੀ, ਕਿਸੇ ਵੀ ਟਾਈਮ ਮੇਰਾ ਸੰਪਰਕ ਕੀਤਾ ਜਾ ਸਕਦਾ ਹੈ। ਸੋ ਯਾਰ ਸਾਹਿਬ, ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਵੀ ਨਿਬੜਿਆ, ਤੇ ਆਪਾਂ ਆਪਣੇ ਦੋਸਤਾਂ ਨੂੰ ਇੱਕ ਵਾਰੀ ਸੰਪਰਕ ਦਾ ਜ਼ਰੂਰ ਦੱਸ ਦਈਏ ਕਿ ਕਿਵੇਂ ਸੰਪਰਕ ਕਰ ਸਕਦੇ ਨੇ। ਦੋਸਤੋ, ਸਾਡਾ ਫੇਸਬੁੱਕ ਪੇਜ ਹੈ ਸਟੋਪ ਡਰੱਗਸ ਟੂਡੇ ਦੇ ਨਾਮ ਤੇ, ਔਰ ਸਾਡਾ ਈਮੇਲ ਪਤਾ ਹੈ stopdrugstoday@gmail.com, ਔਰ ਜੇਕਰ ਅਜਾਜ਼ ਸਾਹਿਬ ਦੀਆਂ ਕੋਈ ਵੀ ਪ੍ਰੋਫੈਸ਼ਨਲ ਸੇਵਾਵਾਂ ਵੀ ਆਪ ਜੀ ਨੇ ਲੈਣੀਆਂ ਨੇ ਤਾਂ ਆਪ ਜੀ jewelsaustralia.com.au ਤੇ ਜਾ ਸਕਦੇ ਹੋ, ਜਾਂ ਫਿਰ ਤੁਸੀਂ ਵਰਕਿੰਗ ਆਵਰਸ ਵਿੱਚ ਫੋਨ ਕਰ ਸਕਦੇ ਹੋ ਉਹਨਾਂ ਨੂੰ, 02 ਕੋਡ ਹੈ ਜੀ ਸਿਡਨੀ ਦਾ, ਔਰ ਸੰਪਰਕ ਨੰਬਰ ਵੀ ਆਪ ਜੀ ਨੂੰ ਮੈਂ ਦੱਸ ਦਿਓ, ਅਜਾਜ਼ ਸਾਹਿਬ ਮੈਂ ਨੰਬਰ ਹੀ ਗਵਾ ਲਿਆ, ਹਾਂਜੀ ਅਜਾਜ਼ ਸਾਹਿਬ ਦਾ ਨੰਬਰ ਹੈ ਜੀ 9687847848, 9687847848 ਤੇ ਆਪ ਜੀ ਵਰਕਿੰਗ ਆਵਰ ਵਿੱਚ ਫੋਨ ਕਰ ਸਕਦੇ ਹੋ ਅਜਾਜ਼ ਸਾਹਿਬ ਦੇ ਆਫਿਸ ਵਿੱਚ। ਸੋ ਅਜਾਜ਼ ਸਾਹਿਬ ਲਈਏ ਇਜਾਜ਼ਤ,
ਥੈਂਕ ਯੂ, ਸ਼ੁਕਰੀਆ, ਸੁਣਨ ਵਾਲਿਆਂ ਵਾਸਤੇ ਵੀ ਸ਼ੁਕਰੀਆ ਜੀ,
ਜੀ ਥੈਂਕ ਯੂ ਵੈਰੀ ਮਚ, ਸੋ ਦਿਓ ਅੱਗੇ, ਸਤਿ ਸ੍ਰੀ ਅਕਾਲ।
ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ, ਫੋਨ ਨੰਬਰ 02-9687-4748 ਤੇ, ਜਾਂ ਵੈਬਸਾਈਟ ਵਿਜ਼ਿਟ ਕਰੋ jewelsaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾਅ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਦਿਸ ਆਰ ਇਸ ਸਪੌਂਸਰਡ ਬਾਏ ਰਿਸ਼ਬਨ ਤੋਂ ਜਸਪਾਲ ਸੰਧੂ। This hour is sponsored by Rishban to Jaspal Sandhu.